तुद अग अरदास हमारी जियो पिंड सब तेरा कहो नानक सब तेरी वडियाई कोई नाम न जान मेरा तेरी शरण मेरे दीन दयाला गुण गावा मेरे गुर गोपाला तुम्हारी शरण तुम्हारी आशा तुम ही सज्जन सहेले रखो रखन हार दयाला नानक कर के गोले जुग जुग अटल जागत जो सतगुरु साहिब श्री गुरु ग्रंथ साहिब जी महाराज जी दी पावन हजूरी अंदर सुभाईमान गुरु सवारी गुरु सरूप गुरु संगत जीओ सतगुरां दी बख्शी हुई पावन गुरु फतेह दी सांझ करिए असीसां देणियां जी वाहिगुरु जी का खालसा वाहिगुरु जी की फतेह। जो हुक्मनामा मुखवाक अमृत वेले सतगुरां बख्शिया आप जी ने स्क्रीन तो बाहर पढ़िया ਉਹ ਮੁੱਖ ਵਾਕ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਵਿੱਚ ਕਰ ਚੁੱਕੇ ਹਾਂ। ਇਹ ਮੁੱਖ ਵਾਕ ਜਿਹੜਾ ਹੁਣ ਇਸ ਵੇਲੇ ਵੱਡੀ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ ਇਹ ਸਤਿਗੁਰਾਂ ਨੇ ਸੋਧਰ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਾਡੇ ਤੇ ਬਖਸ਼ਿਸ਼ ਕੀਤੀ। ਭਗਤ ਕਬੀਰ ਜੀ ਦਾ ਇਹ ਤਿੰਨ ਪਦਿਆਂ ਦਾ ਪਾਵਨ ਸ਼ਬਦ ਹੈ। ਸਿੱਖ ਦੇ ਅਰਥ ਨੇ ਕਿ ਸਿੱਖ ਜ਼ਿੰਦਗੀ ਜਿਉਣੀ ਆਪਣੇ ਗੁਰੂ ਤੋਂ ਸਿੱਖਦਾ ਹੈ। ਮਨੁੱਖ ਦੇ ਅਰਥ ਨੇ ਮਨੁੱਖ ਆਪਣੀ ਜ਼ਿੰਦਗੀ ਜਿਉਣੀ ਮਨ ਤੋਂ ਸਿੱਖਦਾ ਹੈ। ਉਹਦਾ ਧਿਆਨ ਮਨ ਵੱਲ ਹੁੰਦਾ ਹੈ। ਸਿੱਖ ਦਾ ਧਿਆਨ ਗੁਰੂ ਦੀਆਂ ਸਿੱਖਿਆਵਾਂ ਵੱਲ ਹੁੰਦਾ ਹੈ। ਕੁਛ ਵੀ ਸਿੱਖਣਾ ਹੋਵੇ ਉਹਦੇ ਲਈ ਪਹਿਲਾਂ ਤੇ ਪੜ੍ਹਨਾ ਹੁੰਦਾ ਹੈ। ਫਿਰ ਜੋ ਪੜ੍ਹਿਆ ਉਸਨੂੰ ਵਿਚਾਰਨਾ ਹੁੰਦਾ ਹੈ। ਫਿਰ ਉਸ ਵਿਚਾਰ ਨੂੰ ਮਨ ਕਰਕੇ ਆਪਣੇ ਅੰਦਰੋਂ ਸੁਣਨਾ ਹੁੰਦਾ ਹੈ। ਫਿਰ ਉਸ ਵਿੱਚ ਜੋ ਕਿਹਾ ਗਿਆ ਉਹ ਕਰਨਾ ਹੁੰਦਾ ਹੈ। ਅਖਬਾਰ ਗੁਰੂ ਰਹਿਮਤ ਕਰਨ ਕੋਈ ਵੀ ਕਰਮ ਕਰਨਾ ਹੋਵੇ ਨਾ ਉਹਦੇ ਲਈ ਉਹਦਾ ਮੋਟਿਵ ਪਤਾ ਹੋਣਾ ਚਾਹੀਦਾ ਹੈ। ਅਗਰ ਬੰਦੇ ਨੂੰ ਕਰਮ ਕਰਦੇ ਆ ਉਹਦਾ ਮੋਟਿਵ ਜਿਹੜਾ ਹੈ ਉਹਨੂੰ ਨਹੀਂ ਪੂਰਾ ਹੋ ਰਿਹਾ ਉਹਨੂੰ ਫਲ ਨਹੀਂ ਮਿਲ ਰਿਹਾ ਤੇ ਬੰਦੇ ਦੇ ਅੰਦਰ ਬੇਚੈਨੀ ਪੈਦਾ ਹੁੰਦੀ ਹੈ। ਇਹ ਸਾਈਕੋਲੋਜੀਕਲੀ ਵਾਹਿਗੁਰੂ ਨੇ ਬਚਪਨ ਤੋਂ ਹੀ ਬੰਦੇ ਦੇ ਅੰਦਰ ਰੱਖੀ ਹੈ। ਤੁਸੀਂ ਕਦੀ ਨੋਟ ਕਰਿਓ ਛੋਟਾ ਜਿਹਾ ਬੱਚਾ ਮਾਪਿਆਂ ਦੇ ਨਾਲ ਜਾਂਦਾ ਹੈ ਗੱਡੀ ਚ ਬੈਠਾ ਗੱਡੀ ਜਾ ਰਹੀ ਹੈ ਮਾਪੇ ਆਪਣੀਆਂ ਗੱਲਾਂ ਚ ਮਸਤ ਨੇ ਬੱਚੇ ਗੱਡੀ ਚ ਬੈਠੇ ਨੇ ਆਪਣੀਆਂ ਗੱਲਾਂ ਚ ਮਸਤ ਨੇ ਥੋੜੇ ਚਿਰ ਬਾਅਦ ਸਭ ਤੋਂ ਛੋਟਾ ਬੱਚਾ ਪੁੱਛੇਗਾ ਮਾਮਾ ਕਦੋਂ ਕੁ ਪਹੁੰਚਾਂਗੇ ਨੋਟ ਕਰਿਓ ਕਦੋਂ ਕੁ ਪਹੁੰਚਾਂਗੇ ਉਹਨੂੰ ਕਿਹਾ ਜਾਂਦਾ ਬੇਟਾ ਹਾਲੇ ਅੱਧਾ ਘੰਟਾ ਹੋਰ ਲੱਗੇਗਾ ਤੁਸੀਂ ਦੇਖਿਓ 15-20 ਮਿੰਟਾਂ ਬਾਅਦ ਫਿਰ ਪੁੱਛੇਗਾ ਮਮਾ ਕਦੋਂ ਕੁ ਪਹੁੰਚਾਂਗੇ ਹੱਦ ਹੋ ਗਈ ਜਿਹੜਾ ਜੀਵਨ ਇੱਥੋਂ ਲੈਣ ਆਏ ਸੀ ਕਦੀ ਗੁਰੂ ਨੂੰ ਪੁੱਛ ਲਈਏ ਸਤਿਗੁਰੂ ਜੀ ਉਹ ਜੀਵਨ ਕਦੋਂ ਕੁ ਮਿਲੇਗਾ ਇਹਦਾ ਮਤਲਬ ਬੱਚੇ ਨੂੰ ਪਤਾ ਲੱਗ ਗਿਆ ਤੁਰਿਆਂ ਨੂੰ ਦੇਰੀ ਹੋ ਗਈ ਹੈ ਹਾਲੇ ਪਹੁੰਚੇ ਨਹੀਂ ਹੈ ਇਸੇ ਲਈ ਪੁੱਛਦਾ ਹੈ ਮਾਂ ਕਦੋਂ ਕੁ ਪਹੁੰਚਾਂਗੇ ਸਤਿਗੁਰੂ ਰਹਿਮਤ ਕਰਨ ਹੁਣੇ ਇੱਕ ਸ਼ਬਦ ਪੜਿਆ ਜਾ ਰਿਹਾ ਸੀ ਉਸ ਸ਼ਬਦ ਦੇ ਅੰਦਰ ਮਨ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਮਨਾ ਤੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਦਦਗਾਰ ਦੀ ਲੋੜ ਪੈਂਦੀ ਹੈ, ਜਿਹੜਾ ਤੇਰੀ ਹੈਲਪ ਕਰੇ, ਉਸ ਵੇਲੇ ਤੂੰ ਫਸਿਆ ਹੁੰਦਾ ਹੈ, ਉਲਝਿਆ ਹੁੰਦਾ ਹੈ, ਦੁਖੀ ਹੁੰਦਾ ਹੈ। ਤੂੰ ਉਹਨਾਂ ਦੁੱਖਾਂ ਤੋਂ, ਉਸ ਉਲਝਣ ਤਾਣੀ ਤੋਂ ਬਚਣ ਦੇ ਲਈ ਜਿੱਧਰ ਯਤਨ ਕਰ ਰਿਹਾ ਹੈ, ਉਹ ਤੇਰੇ ਮਦਦਗਾਰ ਨਹੀਂ ਹੈ। ਹਰ ਬਿਨ ਤੇਰੋ ਕੋ ਨਾ ਸਹਾਈ, ਹੁਣੇ ਪੜਿਆ ਜਾ ਰਿਹਾ ਸੀ ਲੇਟੈਸਟ ਸ਼ਬਦ। ਕਦੋਂ ਲੋੜ ਪੈਂਦੀ ਜੀ? ਜਦੋਂ ਮਨ ਤਪਦਾ ਏ, ਮਨ ਅਸ਼ਾਂਤ ਹੁੰਦਾ ਏ। ਆਪਾਂ ਸਾਰੇ ਪਰਿਵਾਰਕ ਜੀਵਨ ਜਿਉਂ ਰਹੇ ਹਾਂ, ਕਦੀ ਪਰਖ ਕੇ ਦੇਖਣਾ, ਜਦੋਂ ਬੰਦੇ ਦੇ ਮਨ ਨੂੰ ਕ੍ਰੋਧ ਦੀ ਅੱਗ ਨੇ ਦੁਖੀ ਕੀਤਾ ਹੋਵੇ, ਪਰਿਵਾਰ ਦਾ ਕੋਈ ਵੀ ਮੈਂਬਰ ਵਧੀਆ ਮਾਹੌਲ ਨਹੀਂ ਦੇ ਰਿਹਾ ਹੁੰਦਾ, ਸਗੋਂ ਸਾਰਿਆਂ ਨੇ ਮੂੰਹ ਉਸ ਤਰ੍ਹਾਂ ਦੇ ਬਣਾਏ ਹੁੰਦੇ ਨੇ ਜਿਹਦੇ ਨਾਲ ਉਹਦਾ ਗੁੱਸਾ ਹੋਰ ਵੱਧ ਰਿਹਾ ਹੈ, ਹੋਰ ਵੱਧ ਰਿਹਾ। ਕੋਈ ਉਸ ਨੂੰ ਗੁੱਸੇ ਨਾਲ ਬੋਲ ਰਿਹਾ ਹੁੰਦਾ ਹੈ, ਕੋਈ ਉਸ ਵੱਲ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਹੁੰਦਾ ਹੈ, ਕੋਈ ਉਸ ਵੱਲ ਆਪਣੀ ਬੋਡੀ ਲੈਂਗੁਏਜ ਇਸ ਤਰ੍ਹਾਂ ਦੀ ਕਰ ਰਿਹਾ ਹੁੰਦਾ ਹੈ ਕਿ ਤੂੰ ਗਲਤ ਹੈ। ਹੁਣੇ ਸ਼ਬਦ ਅੰਦਰ ਦੱਸਿਆ ਜਾ ਰਿਹਾ ਸੀ, ਮਾਤ ਪਿਤਾ ਤੇਰਾ ਕੋਈ ਵੀ ਉੱਥੇ ਮਦਦਗਾਰ ਨਹੀਂ, ਤੇਰੇ ਅੰਦਰ ਬੈਠੇ ਹੋਏ ਵਾਹਿਗੁਰੂ ਹਨ ਜਿਹੜੇ ਉਸ ਵੇਲੇ ਤੇਰੇ ਤਪਦੇ ਮਨ ਨੂੰ ਸ਼ਾਂਤ ਕਰ ਸਕਦੇ ਨੇ। ਆਓ ਆਪਾਂ ਯਾਦ ਕਰਕੇ ਦੇਖੀਏ, ਜਦੋਂ ਗੁੱਸਾ ਹੁੰਦਾ ਹੈ ਉਦੋਂ ਕਿਤਨਾ ਕੁ ਅਸੀਂ ਵਾਹਿਗੁਰੂ ਨੂੰ ਕਿਹਾ, ਹੇ ਵਾਹਿਗੁਰੂ ਜੀ ਹੁਣ ਕਿਰਪਾ ਕਰ ਦਿਓ, ਮੇਰੇ ਮਨ ਨੂੰ ਨੋਰਮਲ ਕਰ ਦਿਓ। ਸੱਚ ਇਹ ਹੈ ਉਸ ਵੇਲੇ ਤੇ ਬਾਪ ਨੀ ਯਾਦ ਆਇਆ, ਰੱਬ ਕਿੱਥੇ ਯਾਦ ਆਏਗਾ, ਕਿਉਂਕਿ ਮਨ ਭਟਕ ਗਿਆ ਸੀ, ਮਨ ਨੂੰ ਅਸਲੀ ਮੋਟਿਵ ਭੁੱਲ ਗਿਆ ਸੀ। ਅਸਲੀ ਮੋਟਿਵ ਇਹਦਾ ਸਹਿਜ ਹੈ, ਅਸਲੀ ਮੋਟਿਵ ਮਨ ਦਾ ਸ਼ਾਂਤ ਹੈ। ਦੁਨੀਆਂ ਤੇ ਜਿਹੜਾ ਬੰਦਾ ਕਰਮ ਕਰਦਾ ਹੈ ਪਰ ਉਹਨੂੰ ਆਪਣਾ ਮੋਟਿਵ ਨਹੀਂ ਪਤਾ, ਉਹਨੂੰ ਦੁਨੀਆਂ ਮੈਂਟਲ ਕਹਿੰਦੀ ਹੈ, ਪਾਗਲ ਕਹਿੰਦੀ ਹੈ। ਪਾਗਲ ਤੁਰਿਆ ਜਾਏਗਾ, ਤੁਸੀਂ ਦੇਖੋਗੇ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਕੋਈ ਡੈਸਟੀਨੇਸ਼ਨ ਨਹੀਂ ਹੈ, ਜਿੱਥੋਂ ਮਨ ਕੀਤਾ ਮੁੜਿਆ ਆਏਗਾ, ਉਹਦੇ ਸਾਹਮਣੇ ਡੈਸਟੀਨੇਸ਼ਨ ਕੋਈ ਟਾਰਗੇਟ ਨਹੀਂ ਹੈ। ਇੱਥੋਂ ਤੱਕ ਕਿ ਪਾਗਲ ਖਾ ਰਿਹਾ, ਖਾ ਰਿਹਾ, ਹੋ ਸਕਦਾ ਖਾਈ ਹੋਈ ਜਾਵੇ, ਉਹਦਾ ਕੋਈ ਟਾਰਗੇਟ ਹੀ ਨਹੀਂ ਹੈ, ਕਿਉਂ ਖਾ ਰਿਹਾ। ਕਦੀ ਕਦਾਈ ਉਹ ਕੱਪੜਾ ਚੁੱਕਦਾ ਹੈ, ਕੱਪੜੇ ਨਾਲ ਕੁਛ ਕਰ ਰਿਹਾ, ਟਾਰਗੇਟ ਕੋਈ ਨਹੀਂ ਹੈ। ਭਗਤ ਕਬੀਰ ਜੀ ਅੱਜ ਚੋਟ ਮਾਰ ਰਹੇ ਨੇ, ਟਾਰਗੇਟ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਤੁਰਨ ਵਾਲੇ ਨੇ ਜਾਣਾ ਕਿੱਥੇ ਹੈ। ਭਗਤ ਕਬੀਰ ਜੀ ਤੇ ਭਗਤ ਫਰੀਦ ਜੀ, ਇਹ ਦੋ ਭਗਤ ਉਹ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਪਹਿਲਾਂ ਦੁਨੀਆਂ ਨੂੰ ਜਿਹੜੀ ਗੱਲ ਸਮਝਾਈ ਉਹੀ ਗੱਲ ਗੁਰੂ ਸਾਹਿਬ ਸਮਝਾਉਣ ਆਏ ਸਨ। ਆਖੋ ਵਾਹਿਗੁਰੂ, ਇਸੇ ਲਈ ਤੇ ਉਹਨਾਂ ਦੀ ਪਹਿਲਾਂ ਉਚਾਰਨ ਕੀਤੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਦੇ ਕੇ ਗੁਰੂ ਕੇ ਗੁਰਸਿੱਖਾਂ ਨੂੰ ਕਹਿ ਦਿੱਤਾ ਹੈ ਇਹਨਾਂ ਇਸ ਬਾਣੀ ਨੂੰ ਗੁਰੂ ਮੰਨਣਾ ਹੈ। ਗੁਰੂ ਰਹਿਮਤ ਕਰਨ, ਜਦੋਂ ਮਨ ਅਸ਼ਾਂਤ ਹੁੰਦਾ ਹੈ, ਨਫ਼ਰਤ ਵਿੱਚ ਅਸ਼ਾਂਤ ਹੋ ਜਾਂਦਾ ਹੈ, ਬਹੁਤ ਦੁਖੀ ਹੁੰਦਾ ਹੈ, ਬਹੁਤ ਤਪਦਾ ਹੈ, ਅੰਦਰੋਂ ਸਟ੍ਰੈਸ ਹੁੰਦਾ ਹੈ, ਕਦੀ ਨੋਟ ਕਰਕੇ ਦੇਖਿਓ, ਜਿਹਦੇ ਨਾਲ ਬਣਦੀ ਨਹੀਂ। ਬੰਦਾ ਟੇਬਲ ਤੇ ਬੈਠਾ ਹੋਵੇ, ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹੋਣ, ਉਸ ਟੇਬਲ ਦੇ ਚਾਰ ਚੁਫੇਰੇ ਚਾਰ ਕੁਰਸੀਆਂ ਪਈਆਂ ਨੇ, ਤਿੰਨ ਕੁਰਸੀਆਂ ਤੇ ਬਾਕੀ ਬੰਦੇ ਬੈਠੇ ਨੇ, ਇੱਕ ਕੁਰਸੀ ਖਾਲੀ ਪਈ ਹੈ, ਉਹਦੇ ਤੇ ਉਹ ਆ ਬੈਠਾ ਜਿਹਦੇ ਨਾਲ ਬਣਦੀ ਨਹੀਂ ਹੈ, ਧਿਆਨ ਦੇਣਾ, ਵਿਆਹ ਦੀਆਂ ਖੁਸ਼ੀਆਂ ਇਹਨੂੰ ਚੰਗੀਆਂ ਨਹੀਂ ਲੱਗਦੀਆਂ, ਅੰਦਰੋਂ ਸਟ੍ਰੈਸ ਹੋਏਗਾ, ਜਾਂ ਤਾਂ ਉੱਠ ਕੇ ਚਲਿਆ ਜਾਏਗਾ ਜਾਂ ਚੁੱਪ ਹੋ ਜਾਏਗਾ, ਬੋਲੇਗਾ ਹੀ ਨਹੀਂ, ਕਿਉਂਕਿ ਇਸ ਮਨ ਨੂੰ ਸ਼ਾਂਤ ਕਰਨ ਵਾਸਤੇ ਨਾ ਤੇ ਉਸ ਵੇਲੇ ਦੀ ਚਕਾ ਚੌਂਦ, ਨਾ ਕੋਈ ਇਹਨੂੰ ਮਠਿਆਈ, ਨਾ ਕੋਈ ਖਾਣਾ ਮਨ ਨੂੰ ਸ਼ਾਂਤ ਨਹੀਂ ਕਰ ਰਿਹਾ। ਇਹਦੇ ਅੰਦਰ ਬੈਠੇ ਹੋਏ ਵਾਹਿਗੁਰੂ ਸ਼ਾਂਤ ਕਰ ਸਕਦੇ ਨੇ, ਪਰ ਕਹਿੰਦਾ ਹੀ ਨਹੀਂ ਹੈ, ਕਹਿੰਦਾ ਹੀ ਨਹੀਂ, ਉਸ ਵੇਲੇ ਨਹੀਂ ਕਹਿ ਰਿਹਾ, ਅੱਗੇ ਪਿੱਛੇ ਕਹੀ ਜਾਵੇ, ਜਦੋਂ ਮਰਜ਼ੀ ਕਹੀ ਜਾਵੇ। ਅੱਜ ਇੱਕ ਸ਼ਬਦ ਆਇਆ ਇਸ ਮੁੱਖ ਵਾਕ ਵਿੱਚ, ਆਪ ਜੀ ਨੇ ਧਿਆਨ ਨਾਲ ਸੁਣਿਆ ਹੋਵੇਗਾ, ਤੂੰ ਪੜਿਆ ਕੀ ਹੈ, ਤੂੰ ਸੁਣਿਆ ਕੀ ਹੈ, ਤੂੰ ਵਿਚਾਰਿਆ ਕੀ ਹੈ, ਅੰਦਰ ਝਾਤੀ ਮਾਰ, ਤੇਰੇ ਅੰਦਰ ਸਹਿਜ ਹੈ ਕਿ ਨਹੀਂ। ਇੱਥੇ ਸਹਿਜ ਦੇ ਜਿਹੜੇ ਅਰਥ ਨੇ ਉਹ ਹੈ, ਰੱਬ ਦਾ ਇੱਕ ਨਿਜ਼ਮ ਹੈ, ਜਿਸ ਚੀਜ਼ ਦੀ ਸੋਝੀ ਆ ਜਾਵੇ, ਚੰਗਾ ਲੱਗੇ, ਮਨ ਉਸ ਨੂੰ ਕਰਨ ਤੁਰਦਾ ਹੈ। ਨੰਬਰ ਇੱਕ, ਜਦੋਂ ਕਰਨ ਤੁਰਦਾ ਹੈ ਤੇ ਇਹਦੇ ਅੰਦਰ ਝਿਜਕ ਪੈਦਾ ਹੁੰਦੀ ਹੈ, ਇਹਨੂੰ ਲੱਗਦਾ ਹੈ ਮੈਨੂੰ ਬਹੁਤ ਔਖਾ ਹੈ। ਕੋਈ ਵੀ ਕੰਮ ਕਰਨਾ ਹੋਵੇ ਸਟਾਰਟਿੰਗ ਤੇ ਬੜੀ ਝਿਜਕ ਹੁੰਦੀ ਹੈ, ਜਦੋਂ ਕਰਨ ਲੱਗਦਾ ਹੈ, ਕਰਦਿਆਂ ਕਰਦਿਆਂ ਇਹਦਾ ਅਭਿਆਸ ਹੋ ਜਾਂਦਾ ਹੈ, ਜਦੋਂ ਅਭਿਆਸ ਹੋ ਜਾਂਦਾ ਹੈ ਉਦੋਂ ਸੁੱਤੇ ਸਿੱਧ ਹੀ ਆਪਣੇ ਆਪ ਉਹ ਕਰਮ ਹੋਈ ਜਾਂਦਾ ਹੈ, ਉਹਨੂੰ ਕਹਿੰਦੇ ਨੇ ਸਹਿਜੇ।
ਸਹਿਜੇ ਸੁਤੇ ਸਿੱਧ। ਇੱਕ ਡਰਾਈਵਰ ਅੱਗੇ ਕੁਛ ਆ ਗਿਆ, ਉਹਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ, ਅਚਨਚੇਤ ਉਹਦਾ ਪੈਰ ਬ੍ਰੇਕਾਂ ਤੇ ਜਾਂਦਾ ਹੈ, ਆਪਣੇ ਆਪ ਜਾਂਦਾ ਹੈ ਕਿਉਂਕਿ ਰੁਟੀਨ ਬਣ ਗਿਆ। ਸਹਿਜੇ ਸਹਿਜੇ ਸੁਤੇ ਸਿੱਧ ਆਪਣੇ ਆਪ ਰੁਟੀਨ ਬਣ ਗਿਆ। ਘਰ ਵਿੱਚ ਵਿਚਰਦੇ ਹਾਂ, ਇਸ ਮਨ ਦਾ ਸੁਤੇ ਸਿੱਧ ਰੁਟੀਨ ਬਣ ਜਾਣਾ ਚਾਹੀਦਾ ਕਿ ਮੈਂ ਵਾਹਿਗੁਰੂ ਦਾ ਘਰ ਵਰਤ ਰਿਹਾ। ਆਖੋ ਵਾਹਿਗੁਰੂ, ਤੁਸੀਂ ਦੇਖੋਗੇ ਜਿਸ ਬੰਦੇ ਦੇ ਅੰਦਰ ਗੁਰੂ ਦਾ ਪਿਆਰ ਤੇ ਗੁਰੂ ਦੀ ਮਰਿਆਦਾ ਰੁਟੀਨ ਬਣ ਜਾਂਦਾ ਹੈ, ਉਹਨੂੰ ਅਗਰ ਗੁਰੂ ਦੇ ਦਰ ਤੇ ਬੈਠਿਆ ਚੁੰਨੀ ਪਿੱਛੇ ਲੱਥ ਜਾਵੇ ਤੇ ਆਪਣੇ ਆਪ ਚੁੰਨੀ ਉੱਪਰ ਕਰ ਲਏਗਾ ਕਿਉਂਕਿ ਰੁਟੀਨ ਬਣ ਚੁੱਕਿਆ ਹੈ। ਗੁਰੂ ਦਾ ਘਰ ਹੈ, ਗੁਰੂ ਦੇ ਘਰ ਵਿੱਚ ਨੰਗੇ ਸਿਰ ਬੈਠਣਾ ਠੀਕ ਨਹੀਂ ਹੈ, ਉਹਦੀ ਕੌਨਸ਼ੀਅਸ ਨੇ ਮੰਨ ਲਿਆ। ਆਪਣੇ ਆਪ ਚੁੰਨੀ ਸਰਕੀ ਨਹੀਂ ਤੇ ਉਹਨੇ ਠੀਕ ਕੀਤੀ ਨਹੀਂ, ਪਰ ਜਿਨ੍ਹਾਂ ਦੇ ਅੰਦਰ ਰੁਟੀਨ ਨਹੀਂ ਬਣਿਆ ਉਹਨਾਂ ਨੂੰ ਕਹਿਣਾ ਪੈਂਦਾ, ਭੈਣੇ ਤੇਰਾ ਸਿਰ ਨੰਗਾ ਹੈ, ਸਿਰ ਤੇ ਟੱਕ ਲਓ। ਵਿਆਹਾਂ ਵਿੱਚ ਬਹੁਤ ਸਾਰੀਆਂ ਵਿਚਾਰੀਆਂ ਬੀਬੀਆਂ ਐਸੀਆਂ ਆ ਜਾਂਦੀਆਂ ਜਿਨ੍ਹਾਂ ਦਾ ਰੁਟੀਨ ਨਹੀਂ ਹੁੰਦਾ। ਇਸੇ ਤਰ੍ਹਾਂ ਲੰਗਰ ਹਾਲ ਵਿੱਚ ਜਿਨ੍ਹਾਂ ਦਾ ਰੁਟੀਨ ਨਹੀਂ ਹੁੰਦਾ ਉਹ ਲੰਗਰ ਛਕਣ ਲੱਗਿਆਂ ਦੁਨੀਆਂ ਦੀਆਂ ਬਾਤਾਂ ਵਿੱਚ ਉਲਝੇ ਹੋਏ, ਧਿਆਨ ਪਤਾ ਨਹੀਂ ਕਿਤੇ ਹੁੰਦਾ ਹੈ, ਲੰਗਰ ਗੁਰੂ ਕਾ ਛਕ ਰਹੇ ਹੁੰਦੇ ਆ ਕਿਉਂਕਿ ਰੁਟੀਨ ਨਹੀਂ ਹੈ। ਜਿਨ੍ਹਾਂ ਦਾ ਰੁਟੀਨ ਆਪਣੇ ਘਰ ਦੇ ਡਾਇਨਿੰਗ ਟੇਬਲ ਤੇ ਖਾਣਾ ਖਾਣ ਤੋਂ ਪਹਿਲਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਕਦੀ ਕਦਾਈ ਮਨ ਵਿੱਚ ਯਾਦ ਆਉਂਦਾ ਹੈ ਪਿੰਡਾਂ ਦੀਆਂ ਬਜ਼ੁਰਗ ਮਾਵਾਂ ਆਪਣੇ ਬੱਚੇ ਨੂੰ ਖਾਣਾ ਖਾਂਦਿਆਂ ਕਹਿੰਦੀਆਂ ਸਨ, ਖਾਣਾ ਖਾਂਦੇ ਨਹੀਂ ਬੋਲੀ ਦਾ ਹੁੰਦਾ। ਮੈਂ ਸੋਚਦਾ ਇਹ ਇੰਜ ਕਿਉਂ ਕਹਿ ਰਿਹਾ, ਬੋਲੀ ਦਾ ਨਹੀਂ ਹੁੰਦਾ। ਸਮਾਂ ਪਾ ਕੇ ਸਮਝ ਲੱਗੀ ਇਹਦੇ ਚ ਰਮਜ ਸੀ, ਜੇ ਤੈਨੂੰ ਖਾਣਾ ਖਾਂਦਿਆਂ ਬੋਲਣ ਦੀ ਆਦਤ ਪੈ ਗਈ ਤੇ ਬੋਲ ਸਾਡੀ ਜ਼ਿੰਦਗੀ ਚ ਆਮ ਸੰਸਾਰ ਦੇ ਹੁੰਦੇ ਨੇ, ਤੂੰ ਗੁਰੂ ਦੇ ਘਰ ਵਿੱਚ ਲੰਗਰ ਛਕਦਿਆਂ ਵੀ ਸੰਸਾਰੀ ਬੋਲ ਹੀ ਬੋਲੇਗਾ, ਰੁਟੀਨ ਨਹੀਂ ਬਣਿਆ। ਜਿਨ੍ਹਾਂ ਦਾ ਰੁਟੀਨ ਬਣ ਗਿਆ, ਮੈਂ ਐਸਾ ਵੀ ਦੇਖਿਆ, ਕੁਛ ਬਜ਼ੁਰਗ ਕਹਿੰਦੇ ਨੇ ਭਲਿਓ ਮਾਨਸੋ ਸੋਚੋ ਤੁਸੀਂ ਕਿੱਥੇ ਖੜੇ ਹੋ, ਗੁਰੂ ਦੇ ਘਰ ਚ ਖੜੇ ਹੋ, ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਪਰ ਉਹਨਾਂ ਦਾ ਵਿਚਾਰਾਂ ਦਾ ਰੁਟੀਨ ਨਹੀਂ ਹੁੰਦਾ। ਵਾਹਿਗੁਰੂ, ਇਹ ਮਨ ਦਾ ਜਦੋਂ ਰੁਟੀਨ ਬਣ ਜਾਂਦਾ ਹੈ ਤੇ ਫਿਰ ਜਿੱਥੇ ਗੁਰੂ ਦੇ ਘਰ ਵਿੱਚ ਰੁਟੀਨ ਬਣਦਾ ਹੈ ਇਹ ਮਾਇੰਡ ਪ੍ਰੈਕਟਿਸ ਹੈ, ਫਿਰ ਜਦੋਂ ਆਪਣੇ ਘਰ ਵਿੱਚ ਜਾਂਦਾ ਹੈ ਇਹਨੂੰ ਪਤਾ ਲੱਗਦਾ ਹੈ ਇਹ ਵੀ ਗੁਰੂ ਦਾ ਹੈ। ਨੋਟ ਕਰਿਓ ਦੋ ਚੀਜ਼ਾਂ, ਇੱਕ ਗੁਰੂ ਦਾ ਘਰ, ਇੱਕ ਆਪਣਾ ਘਰ। ਦੂਸਰਾ ਹੈ ਆਪਣੇ ਘਰ ਤੋਂ ਤੇ ਗੁਰੂ ਦੇ ਘਰ ਤੋਂ ਇਲਾਵਾ ਬਾਕੀ ਦੁਨੀਆਂ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹ ਵੀ ਗੁਰੂ ਦਾ ਘਰ ਹੈ। ਹਰ ਮੰਦਰ ਇਹ ਜਗਤ ਹੈ। ਆਖੋ ਵਾਹਿਗੁਰੂ, ਮਨ ਦਾ ਰੁਟੀਨ ਨਹੀਂ ਬਣਿਆ ਕਿ ਇਹ ਆਪਣੇ ਘਰ ਨੂੰ ਵਾਹਿਗੁਰੂ ਦਾ ਘਰ ਸਮਝ ਕੇ ਚਲਾਵੇ। ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਉਹਨਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨਿਤ ਯਾਦ ਕਰਵਾ ਦਿੰਦੇ ਨੇ, ਨਿਤ ਯਾਦ ਕਰਵਾ ਦਿੰਦੇ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਰੁਟੀਨ ਵਿੱਚ ਰੋਜ਼ਾਨਾ ਹੀ ਯਾਦ ਕਰਾਈਆਂ ਜਾਂਦੀਆਂ ਨੇ। ਇੰਗਲਿਸ਼ ਵਾਲੇ ਇੱਕ ਦੂਸਰੇ ਨੂੰ ਜਦੋਂ ਤੁਰਨ ਲੱਗਿਆਂ ਟੇਕ ਕੇਅਰ, ਟੇਕ ਕੇਅਰ ਦੇ ਅਰਥ ਹੈ ਧਿਆਨ ਰੱਖੀ, ਰੋਜ਼ਾਨਾ ਹੀ ਰਿਮਾਇੰਡ ਕਰਵਾਇਆ ਜਾਂਦਾ ਹੈ, ਡੇਲੀ ਰਿਮਾਇੰਡ ਕਰਵਾਇਆ ਜਾਂਦਾ ਟੇਕ ਕੇਅਰ। ਬੱਚੇ ਨੂੰ ਸਕੂਲ ਭੇਜ ਰਹੀ ਹੈ ਮਾਂ ਤਿਆਰ ਕਰਕੇ, ਓਕੇ ਬੇਟਾ ਧਿਆਨ ਰੱਖੀ। ਮਾਪੇ ਨਿਤ ਯਾਦ ਕਰਵਾਉਂਦੇ ਨੇ ਬੇਟਾ ਪੜ੍ਹਾਈ ਚ ਧਿਆਨ ਰੱਖਿਓ। ਇਸ ਮਨ ਨੂੰ ਨਿਤ ਯਾਦ ਕਰਵਾਉਣਾ ਪਵੇਗਾ, ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਵਰਤ ਰਿਹਾ, ਇੱਥੇ ਤੇ ਮਨ ਨੇ ਪੜ੍ਹ ਲਿਆ ਹੈ ਕਿ ਜੀਉ ਪਿੰਡ ਸਭ ਤੇਰੀ ਰਾਸ, ਇਹ ਸਰੀਰ ਵਾਹਿਗੁਰੂ ਦਾ ਹੈ, ਵਾਹਿਗੁਰੂ ਦੀ ਪ੍ਰਾਪਰਟੀ ਹੈ, ਮਨ ਨੇ ਪੜ੍ਹ ਲਿਆ। ਮਨ ਨੂੰ ਭੁੱਲਣ ਦੀ ਬਿਮਾਰੀ ਹੈ। ਸਵੇਰ ਵੇਲੇ ਦੁਨੀਆਂ ਦੇ ਕਰਮ ਕਰਨ ਤੋਂ ਪਹਿਲਾਂ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਆਖੋ ਵਾਹਿਗੁਰੂ, ਰੁਟੀਨ ਹੈ, ਰੁਟੀਨ ਹੈ, ਸਿੱਖ ਦੀ ਆਦਤ ਹੈ, ਸਿੱਖ ਦਾ ਸੁਭਾਅ ਹੈ। ਇਸ ਸੁਭਾਅ ਤੋਂ ਬਿਨਾਂ ਸਿੱਖ ਜਿਉਂ ਹੀ ਨਹੀਂ ਸਕਦਾ, ਉਹਨੂੰ ਪਤਾ ਹੈ ਮੇਰੇ ਅੰਦਰ ਇਹ ਆਲਸ ਮੈਨੂੰ ਲੈ ਡੁੱਬੇਗਾ। ਉਹਨੂੰ ਉੱਠਦਿਆਂ ਹੀ ਸੱਚ ਜਾਣਿਓ, ਸਿੱਖ ਦੇ ਅੰਦਰ ਰੁਟੀਨ ਬਣ ਜਾਂਦਾ ਹੈ। ਉੱਠਦਿਆਂ ਹੀ ਗੁਰੂ ਰਾਮਦਾਸ ਸਾਹਿਬ ਜੀ ਦੀ ਗੱਲ ਯਾਦ ਆ ਜਾਂਦੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੁਗਾ। ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਗੁਰੂ ਚੇਤੇ ਕਰਵਾ ਦਿੰਦੇ ਨੇ, ਅਰਦਾਸ ਕਰ, ਦਿਨ ਵੇਲੇ ਜ਼ਿੰਦਗੀ ਜਿਉਣੀ ਹੈ, ਅਰਦਾਸ ਕਰ, ਗੁਰੂ ਨੂੰ ਕਹਿ ਗੁਰਾ
ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਆਪਾਂ ਜਿਹੜੇ ਵੀ ਗੁਰਸਿੱਖ ਪਿਆਰੇ ਨਿਤਨੇਮੀ ਨੇ, ਚਾਹੇ ਉਹ ਗੁਰੂ ਕੀ ਸੰਗਤ ਚ ਬੈਠੇ ਨੇ, ਚਾਹੇ ਉਹ ਲਾਈਵ ਸੁਣ ਰਹੇ ਨੇ, ਮੈਨੂੰ ਬੜੀ ਖੁਸ਼ੀ ਹੋਈ ਜਦੋਂ ਗੁਰਮੁਖ ਪਿਆਰਿਆਂ ਨੇ ਮੈਨੂੰ ਫੋਨ ਕਰਕੇ ਦੱਸਿਆ, ਭਾਈ ਸਾਹਿਬ ਜੀ ਅਸੀਂ ਇੱਥੋਂ ਦੀ ਜਿਹੜੀ ਰੋਜ਼ਾਨਾ ਹੁਕਮਨਾਮੇ ਮੁਖਵਾਕ ਦੀ ਕਥਾ ਲਾਈਵ ਰੇਡੀਓ ਤੇ ਜਾ ਰਹੀ ਹੈ, ਉਹ ਕਹਿੰਦੇ ਅਸੀਂ ਰੋਜ਼ਾਨਾ ਹੀ ਇਹਨੂੰ ਰਿਕਾਰਡਿੰਗ ਕਰਕੇ ਸੰਗਤ ਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। sevadarsj.com ਜਿਹੜੀ US ਦੇ ਗੁਰਮੁਖ ਪਿਆਰਿਆਂ ਦੀ ਵੈਬਸਾਈਟ ਹੈ। ਤੋ ਖੈਰ ਜੋ ਵੀ ਲਾਈਵ ਸੁਣਦਾ ਹੋਵੇ, ਚਾਹੇ ਸੰਗਤ ਵਿੱਚ ਸੁਣ ਰਹੇ ਹਾਂ ਇਨਕਲੂਡਿੰਗ ਮੀ, ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ। ਜਦੋਂ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਕੀ ਪੰਜਵੀਂ ਤੇ ਛੇਵੀਂ ਪੌੜੀ ਆਮ ਰੁਟੀਨ ਚ ਹੀ ਪੜ ਜਾਂਦੇ ਹਾਂ, ਜਾਂ ਮਨ ਨੂੰ ਕਹਿੰਦੇ ਹਾਂ ਮਨਾ ਅਰਦਾਸ ਕਰ, ਇਹ ਨਹੀਂ ਤਾਂ ਭੁੱਲ ਜਾਏਗਾ, ਅਰਦਾਸ ਕਰ ਮੰਗ ਗੁਰੂ ਤੋਂ, ਕੀ ਉਸ ਵੇਲੇ ਮੰਗਦੇ ਹਾਂ ਕਿ ਬੋਲਦੇ ਹਾਂ, ਇਹਦਾ ਫਰਕ ਕੀ ਹੈ। ਮੈਂ ਪਿੰਡਾਂ ਦਾ ਜੀਵਨ ਜਿਉ ਕੇ ਬੜਾ ਕੁਛ ਇਸ ਤਰ੍ਹਾਂ ਦਾ ਸਿੱਖਣ ਨੂੰ ਮਿਲਿਆ, ਜਿਹਦੀਆਂ ਉਦਾਹਰਣਾਂ ਗੁਰਬਾਣੀ ਨੂੰ ਸਮਝਣ ਨੂੰ ਹੋਰ ਸੌਖੀਆਂ ਹੋ ਜਾਂਦੀਆਂ ਨੇ। ਮੈਂ ਕੀ ਦੇਖਿਆ, ਇੱਕ ਸਬਜ਼ੀ ਵਾਲਾ ਹੋਕਾ ਦੇ ਰਿਹਾ, ਹੋਕਾ ਦਿੰਦਾ ਦਿੰਦਿਆਂ ਜਦੋਂ ਲੰਘਣ ਲੱਗਿਆ, ਘਰ ਵਾਲੇ ਆਏ ਨੇ, ਕਹਿਣ ਲੱਗੇ ਇੱਕ ਮਿੰਟ ਰੁਕੀ, ਗਾਜਰਾਂ ਦੇਈ, ਕਹਿੰਦਾ ਗਾਜਰਾਂ ਤੇ ਹੈ ਹੀ ਨਹੀਂ। ਉਹਨੂੰ ਕਹਿਣ ਲੱਗੇ ਤੂੰ ਹੁਣੇ ਤੇ ਕਹਿੰਦਾ ਸੀ ਜਦੋਂ ਗੋਭੀ ਆਲੂ ਵਿੱਚ ਗਾਜਰਾਂ ਕਹੀਆਂ ਸੀ, ਉਹ ਕਹਿੰਦਾ ਇਹ ਤੇ ਜੀ ਮਨ ਦਾ ਸੁਭਾਅ ਬਣ ਗਿਆ ਜੀ, ਗਾਜਰਾਂ ਹੈ ਨਹੀਂ ਅੱਜ। ਉੱਥੋਂ ਮੈਂ ਸਿੱਖਿਆ ਮਨਾ ਇਹਦਾ ਸੁਭਾਅ ਬਣ ਗਿਆ, ਉਂਝ ਹੀ ਹੋਕਾ ਦੇਈ ਜਾ ਰਿਹਾ, ਆਲੂ ਲੈ ਲਓ, ਆਲੂ ਗੋਭੀ ਗਾਜਰਾਂ, ਗਾਜਰਾਂ ਹੈ ਹੀ ਨਹੀਂ। ਮਨ ਦਾ ਸੁਭਾਅ ਬਣ ਗਿਆ, ਉੱਥੋਂ ਪੜ ਜਾਂਦਾ ਹੈ, ਮੰਗਦਾ ਨਹੀਂ। ਆਖੋ ਵਾਹਿਗੁਰੂ, ਮਨ ਦੇ ਅੰਦਰ ਇੱਕ ਬਿਮਾਰੀ ਹੈ, ਇਹ ਸੋਚਦਾ ਇਹ 8 ਮਿੰਟਾਂ ਚ ਜਪਜੀ ਸਾਹਿਬ ਕਿਵੇਂ ਪੂਰਾ ਕਰਾਂ, ਹੱਦ ਹੋ ਗਈ। ਕਿਸੇ ਕੋਲ ਬੈਠਾ ਨਿੰਦਾ ਕਰ ਰਿਹਾ, ਉੱਥੇ ਤੇ 15 ਮਿੰਟ ਲਾ ਸਕਦਾ 8 ਵਜੇ ਦੀ ਬਜਾਏ, ਪਰ ਨਿਤਨੇਮ ਵਿੱਚ ਇਹ ਮਨ ਲਾਉਂਦਾ ਹੀ ਨਹੀਂ ਹੈ। ਗੁਰੂ ਰਹਿਮਤ ਕਾਰਨ ਗੁਰਬਾਣੀ ਪੜੀਏ, ਉਸ ਵੇਲੇ ਜਿਹੜੇ ਗੁਰੂ ਸਾਹਿਬ ਦੇ ਬੋਲ ਨੇ, ਉਹਨਾਂ ਬੋਲਾਂ ਦੇ ਵਿੱਚ ਜੋ ਲਿਖਿਆ ਹੋਇਆ ਉਸ ਵਿੱਚ ਸਮਾ ਜਾਈਏ। ਆ ਹੁਣੀ ਇੱਕ ਸ਼ਬਦ ਇਹ ਵੀ ਪੜਿਆ ਜਾ ਰਿਹਾ ਸੀ ਲਾਸਟ ਸ਼ਬਦ ਤੋਂ ਪਹਿਲਾਂ, ਜਿਹੜੀ ਰਸਨਾ ਜਿਹੜਾ ਮਨ ਵਾਹ ਵਾਹ ਕਰਦਾ ਹੈ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ। ਆ ਪੰਕਤੀ ਪੜੀ ਜਾ ਰਹੀ ਸੀ, ਇਹਦਾ ਮਤਲਬ ਜਿਹੜੀਆਂ ਗੁਰੂ ਦੀਆਂ ਸਿੱਖਿਆਵਾਂ ਰਸਨਾ ਬੋਲਦੀ ਹੈ, ਮਨ ਉਸ ਵਿੱਚ ਸਮਾ ਜਾਂਦਾ ਹੈ। ਖੋ ਵਾਹਿਗੁਰੂ, ਪਰ ਮੇਰਾ ਨਹੀਂ ਸਮਾਇਆ, ਇਹ ਮੇਰੀ ਕਮਜ਼ੋਰੀ ਹੈ। ਮੇਰੀ ਅੱਜ ਉਸ ਕਮਜ਼ੋਰੀ ਨੂੰ ਭਗਤ ਕਬੀਰ ਜੀ ਸਾਹਮਣੇ ਰੱਖ ਰਹੇ ਨੇ। ਕਿਆ ਪੜੀਐ ਕਿਆ ਗੁਨੀਐ, ਕਿਆ ਬੇਦ ਪੁਰਾਣਾ ਸੁਣੀਐ। ਬੇਦ ਪੁਰਾਣਾ ਧਾਰਮਿਕ ਗ੍ਰੰਥ, ਪੜ੍ਹਦਾ ਹੈ, ਵਿਚਾਰਦਾ ਹੈ, ਸੁਣਦਾ ਹੈ। ਪਿਆਰਿਆ, ਧਾਰਮਿਕ ਗ੍ਰੰਥਾਂ ਦੇ ਪਾਠ ਪੜ੍ਹਨ ਵਾਲਿਆਂ ਵਿੱਚ ਕੀ ਪੜ੍ਹਦਾ ਹੈ, ਪਾਠ ਦੇ ਅੰਦਰ ਕੀ ਪੜ੍ਹ ਰਹੇ ਹਾਂ? ਆਖੋ ਵਾਹਿਗੁਰੂ, ਧਿਆਨ ਦੇਣਾ, ਗੁਰਬਾਣੀ ਪੜ੍ਹਨ ਵਾਲਿਆਂ, ਗੁਰਬਾਣੀ ਦੇ ਅੰਦਰ ਸਿੱਖਿਆਵਾਂ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਡੇ ਅੰਦਰ ਵਾਹਿਗੁਰੂ ਦੇ ਗੁਣ ਨੇ। ਨਿਮਰਤਾ ਵਾਹਿਗੁਰੂ ਦਾ ਗੁਣ ਹੈ, ਸੰਤੋਖ ਵਾਹਿਗੁਰੂ ਦਾ ਗੁਣ ਹੈ, ਮਿੱਠੀ ਜ਼ੁਬਾਨ ਵਾਹਿਗੁਰੂ ਦਾ ਗੁਣ ਹੈ, ਜ਼ਰਨ ਸ਼ਕਤੀ ਵਾਹਿਗੁਰੂ ਦਾ ਗੁਣ ਹੈ। ਕਿਸੇ ਦੇ ਬੋਲਾਂ ਨੂੰ ਜ਼ਰ ਲੈਣਾ, ਕਿਸੇ ਦੇ ਸੁਭਾਅ ਨੂੰ ਜ਼ਰ ਲੈਣਾ, ਕਿਸੇ ਦੇ ਬਿਹੇਵੀਅਰ ਨੂੰ ਜ਼ਰ ਲੈਣਾ, ਖਵਣ ਗੁਣ ਲਿਖਿਆ ਭਗਤ ਕਬੀਰ ਜੀ ਨੇ, ਖਵਣ ਜ਼ਰਨ ਸ਼ਕਤੀ। ਫਰੀਦਾ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਨੰਬਰ 1, ਇਹ ਗੁਣ ਜ਼ਿੰਦਗੀ ਚ ਆ ਜਾਣ। ਆਖੋ ਵਾਹਿਗੁਰੂ, ਮਨ ਨੂੰ ਪਤਾ ਹੈ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਇਹਨੂੰ ਪਤਾ ਹੈ, ਹਰ ਮਨ ਨੂੰ ਪਤਾ ਹੈ। ਇਹ ਜ਼ਰਨ ਸ਼ਕਤੀ ਵਿੱਚ ਬੜਾ ਆਨੰਦ ਹੈ, ਬੜਾ ਆਨੰਦ ਹੈ। ਜੇ ਦੁਨੀਆਂ ਤੇ ਵਿਚਰਨਾ ਹੈ, ਇਹ ਗੱਲ ਵੱਖਰੀ ਹੈ। ਅਗਰ ਤੇ ਖੂਹ ਦੇ ਡੱਡੂ ਵਾਲਾ ਜੀਵਨ ਹੈ, ਘਰੋਂ ਕੰਮ ਤੇ ਕੰਮ ਤੋਂ ਘਰੇ, ਫਿਰ ਤੇ ਬਾਤ ਹੈ ਵੱਖਰੀ। ਜੇ ਥੋੜਾ ਉੱਚਾ ਉੱਠਣਾ ਹੈ, ਜ਼ਿੰਦਗੀ ਚ ਤੁਰਨਾ ਹੈ, ਤੇ ਸੱਚ ਜਾਣਿਓ ਰੱਬ ਦੇ ਬਣਾਏ ਹੋਏ ਬੰਦੇ ਬੜੀ ਕਿਸਮ ਦੇ ਨੇ। ਮਰਦਾਨਿਆ ਚੱਲ ਤੈਨੂੰ ਗੁਰ ਸ਼ਬਦ ਆਸਰੇ ਦੁਨੀਆਂ ਦਿਖਾਵਾਂ, ਆਖ ਬੜੀ ਕਿਸਮ ਦੇ ਨੇ। ਕੁਛ ਲੋਕਾਂ ਦੇ ਬੋਲ ਆਨੰਦ ਲਿਆ ਦਿੰਦੇ ਜੀ, ਕੁਛ ਲੋਕ ਮਿਲ ਕੇ ਵੀ ਮਨ ਦੀ ਦੂਰੀ ਵਿੱਚ ਹੁੰਦੇ ਜੇ, ਦੇਖ ਕੇ ਵੀ ਅੰਦਰੋਂ ਦੂਰੀਆਂ ਹੁੰਦੀਆਂ ਜੇ। ਕੁਛ ਫਿੱਕੇ ਬੋਲ ਵੀ ਸੰਸਾਰ ਤੇ ਨੇ, ਮਿੱਠੇ ਬੋਲ ਵੀ ਸੰਸਾਰ ਤੇ ਨੇ। ਇਸ ਸੰਸਾਰ ਸਮੁੰਦਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਇਹ ਬਾਤ ਵੱਖਰੀ ਹੈ। ਇੱਕ ਹੰਸ ਸਮੁੰਦਰ ਤੇ ਜਾਏਗਾ, ਉਹਦੇ ਲਈ ਮੋਤੀ ਵੀ ਹਨ, ਇੱਕ ਬਗਲਾ ਜਾਏਗਾ, ਉਹਦੇ ਲਈ ਡੱਡਾਂ ਵੀ ਨੇ। ਸੰਸਾਰ ਅੰਦਰ ਹਰ ਤਰ੍ਹਾਂ ਦੇ ਬੰਦੇ ਨੇ। ਜਦੋਂ ਉਹ ਸੁਭਾਅ ਮਿਲਣਗੇ ਜਿਹੜੇ ਬੜੇ ਕੁਰਖਤ ਅੰਦਰੋਂ ਨਫ਼ਰਤ ਵਿੱਚ ਭੇਜੇ ਹੋਏ, ਹਉਮੈ ਦੀ ਆਕੜ ਵਿੱਚ ਭੇਜੇ ਹੋਏ, ਉਤਨਾ ਅੰਦਰ ਪੱਲੇ ਕੁਛ ਨਹੀਂ ਹੁੰਦਾ ਜਿਤਨੀ ਆਕੜ, ਹੁਣ ਕੀ ਕਰੇਗਾ। ਭਗਤ ਫਰੀਦ ਜੀ ਕਹਿੰਦੇ ਹੁਣ ਜ਼ਰਨ ਸ਼ਕਤੀ ਕੰਮ ਦੇਗੀ, ਆਖੋ ਵਾਹਿਗੁਰੂ। ਨਿਵਣ ਸੋ ਅੱਕਰ ਕਵਣ ਗੁਣ, ਇਹਨਾਂ ਗੁਣਾਂ ਦਾ ਬੜਾ ਸਵਾਦ ਹੈ, ਕੋਈ ਜ਼ਿੰਦਗੀ ਚ ਜਿਉਂ ਕੇ ਦੇਖੇ ਸੀ। ਇਹ ਗੱਲ ਵੱਖਰੀ ਹੈ। ਆਮ ਤੌਰ ਤੇ ਜਨਰਲ ਜੀਵਨ ਜਿਉਂਦੇ ਹਾਂ ਅਸੀਂ ਸਾਰੇ, ਜੈਸੇ ਕੋ ਤੈਸਾ ਵਾਲਾ ਜੀਵਨ ਜਿਉਂਦੇ ਹਾਂ, ਜਿਹੋ ਜਿਹਾ ਮਨੁੱਖ ਸਾਹਮਣੇ ਮਿਲਦਾ ਉਹ ਜਿਹਾ ਬਿਹੇਵ ਅਸੀਂ ਕਰ ਦਿੰਦੇ ਹਾਂ। 21 ਨੂੰ 31 ਪਾਉਂਦੇ ਹਾਂ ਅਸੀਂ, 11 ਨੂੰ 21 ਪਾਉਂਦੇ ਹਾਂ, ਉਹਨੇ ਇੱਕ ਕਹੀਆਂ ਅਸੀਂ ਦੋ ਕਹਿੰਦੇ ਹਾਂ, ਉਹਨੇ ਰੁੱਖੀਆਂ ਜਿਹੀਆਂ ਨਜ਼ਰਾਂ ਨਾਲ ਵੇਖਿਆ ਅਸੀਂ ਮੁੜ ਕੇ ਬੁਲਾਇਆ ਹੀ ਨਹੀਂ ਹੈ। ਇਹ ਹਮਾਰਾ ਜੀਵਨ ਆ, ਸਾਡੀ ਗਰਾਊਂਡ ਰਿਐਲਿਟੀ ਹੈ। ਬਸ ਇਸੇ ਤੇ ਘੁੰਮਣ ਕੇ ਏਰੀਆ ਵਿੱਚ ਪਟਕੇ ਹੋਏ ਆ। ਆਖੋ ਵਾਹਿਗੁਰੂ। ਇੱਕ ਜੀਵਨ ਹੈ ਗੁਣਾਂ ਵਾਲਾ, ਜਿਉਂ ਕੇ ਦੇਖੀਏ। ਨੰਬਰ 1 ਤੇ ਉਹਨਾਂ ਗੁਣਾਂ ਦਾ ਰਿਜ਼ਲਟ ਬੜਾ ਕਮਾਲ ਦਾ, ਪੋਜ਼ਿਟਿਵ ਰਿਜ਼ਲਟ ਨੇ। ਨੰਬਰ 2 ਵਾਹਿਗੁਰੂ ਖੁਸ਼ ਹੋ ਜਾਂਦੇ ਨੇ। ਨੰਬਰ 3 ਵਾਹਿਗੁਰੂ ਦਾ ਸ਼ੁਕਰਾਨਾ ਜਾਗਦਾ ਹੈ। ਉਹਨਾਂ ਗੁਣਾਂ ਦਾ ਜੀਵਨ ਜਿਉਂਦਿਆਂ ਹੀ ਵਾਹਿਗੁਰੂ ਚੇਤੇ ਆਉਂਦੇ ਜੀ। ਆਖੋ ਵਾਹਿਗੁਰੂ। ਜਪਜੀ ਸਾਹਿਬ ਦੀ ਬਾਣੀ ਅੰਦਰ ਗੁਰੂ ਪਿਤਾ ਸੱਚ ਕਹਿ ਦਿੱਤਾ, ਬਿਨ ਗੁਣ ਕੀਤੇ ਭਗਤ ਨਾ ਹੋਏ, ਤੇਰੀ ਭਗਤੀ ਅੱਗੇ ਚੱਲੇਗੀ ਨਹੀਂ ਜੇ ਗੁਣ ਨਹੀਂ ਆਉਣਗੇ। ਆਖੋ ਵਾਹਿਗੁਰੂ। ਇਹੀ ਕਾਰਨ ਹੈ, ਕਦੀ ਮਨ ਨੂੰ ਪਕੜ ਕੇ ਦੇਖਿਓ, ਇੱਥੇ ਤੇ ਸਭ ਕੁਛ ਕਰ ਰਿਹਾ ਹੁੰਦਾ, ਜਦੋਂ ਗੇਟ ਤੋਂ ਬਾਹਰ ਨਿਕਲਦਾ ਮਨ ਉੱਥੇ ਦਾ ਉੱਥੇ, ਉਹ ਮਨ ਦੀ ਅਵਸਥਾ ਅੱਗੇ ਤੁਰ ਨਹੀਂ ਪਾ ਰਹੀ, ਕਿਉਂਕਿ ਜਿਨ੍ਹਾਂ ਗੁਣਾਂ ਆਸਰੇ ਤੁਰਨੀ ਸੀ ਉਹ ਗੁਣ ਉੱਥੇ ਹੀ ਖੜੇ ਰਹਿੰਦੇ ਜੇ ਜਿੱਥੇ 20 ਸਾਲ ਪਹਿਲਾਂ ਖੜੇ ਸੀ। ਆਖੋ ਵਾਹਿਗੁਰੂ। ਔਗਣ ਵੀ ਵਿਚਾਰਾਂ ਵਿੱਚ ਉੱਥੇ ਹੀ ਖੜੇ ਰਹਿੰਦੇ ਜੇ। ਨਿੰਦਾ ਦਾ ਸੁਭਾਅ 20 ਸਾਲ ਪਹਿਲਾਂ ਵੀ ਸੀ, ਅੱਜ ਵੀ ਹੈ। ਰੁੱਸ ਜਾਣ ਦਾ ਸੁਭਾਅ ਪਹਿਲਾਂ ਵੀ ਸੀ, ਅੱਜ ਵੀ ਹੈ। ਨਫ਼ਰਤ ਹੋ ਜਾਣੀ ਇਹ ਸੁਭਾਅ ਪਹਿਲਾਂ ਵੀ ਸੀ, ਅੱਜ ਵੀ ਹੈ। ਮਿੱਟਦੀ ਜਾਏਗੀ ਤੇ ਬਾਤ ਬਣੇਗੀ। ਉਹਦਾ ਨਾਮ ਹੈ ਅੰਮ੍ਰਿਤ। ਉਹ ਜੀਵਨ ਹੈ, ਮਰਦਾ ਨਹੀਂ, ਉਸ ਨਾਲ ਜੋੜਦਾ ਹੈ ਜੋ ਅੰਦਰ ਹਰ ਹੈ। ਹਰ ਦੀ ਜੋਤ ਮਰਦੀ ਨਹੀਂ ਹੈ, ਮ੍ਰਿਤੂ ਤੋਂ ਰਹਿਤ ਹੈ। ਸਰੀਰ ਮਰਦਾ ਹੈ, ਮਨ ਮਰਦਾ ਹੈ, ਗੁਣ ਮਰਦੇ ਨੇ, ਭਾਵਨਾਵਾਂ ਮਰਦੀਆਂ ਨੇ, ਜਜ਼ਬਾਤ ਮਰਦੇ ਨੇ, ਜੋਤ ਨਹੀਂ ਮਰਦੀ। ਭਗਤ ਕਬੀਰ ਜੀ ਕਹਿੰਦੇ ਨੇ ਜੋ ਪੜ੍ਹਿਆ ਉਸ ਵਿੱਚ ਕੁਛ ਕਿਹਾ ਗਿਆ ਸੀ, ਜੋ ਵਿਚਾਰਿਆ ਉਸ ਵਿੱਚ ਕੁਛ ਕਿਹਾ ਗਿਆ ਸੀ, ਜੋ ਸੁਣਿਆ ਉਸ ਵਿੱਚ ਸਬਜੈਕਟ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਦਾ ਕੀ ਲਾਭ ਹੋਏਗਾ ਜੇ ਤੇਰੇ ਜੀਵਨ ਵਿੱਚ ਸਹਿਜ ਨਹੀਂ ਆਇਆ। ਆਖੋ ਵਾਹਿਗੁਰੂ। ਇਸ ਸਹਿਜ ਨੂੰ ਥੋੜਾ ਹੋਰ ਸਮਝਣਾ, ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਭਾਵੇਂ 5 ਮਿੰਟਾਂ ਲਈ ਗਏ ਹਾਂ ਤੇ ਚਾਹੇ 5 ਘੰਟਿਆਂ ਲਈ ਗਏ ਹਾਂ, ਚਾਹੇ 5 ਦਿਨਾਂ ਲਈ ਗਏ ਹਾਂ, ਚਾਹੇ 5 ਮਹੀਨੇ 5 ਸਾਲਾਂ ਲਈ ਗਏ ਹਾਂ, ਘਰ ਦੀ ਯਾਦ ਅੰਦਰ ਨਿਰੰਤਰ ਚੱਲਦੀ ਰਹਿੰਦੀ ਹੈ ਵਿਦਆਊਟ ਐਨੀ ਐਫਰਟਸ। ਕੋਈ ਯਤਨ ਕਰਨ ਦੀ ਲੋੜ ਨਹੀਂ ਹੈ, ਕੋਈ ਪਹਾੜੇ ਪੜਨ ਦੀ ਲੋੜ ਨਹੀਂ ਹੈ, ਕੋਈ ਰਿਮਾਈਂਡਰ ਲਾਉਣ ਦੀ ਲੋੜ ਨਹੀਂ ਹੈ ਮੈਨੂੰ ਘਰ ਚੇਤੇ ਆ ਜਾਵੇ। ਘਰ ਦੀ ਯਾਦ, ਪਰਿਵਾਰ ਦੀ ਯਾਦ ਹਰ ਵੇਲੇ ਆਮ ਚੱਲਦੀ ਰਹਿੰਦੀ ਜੇ, ਕਦੀ ਕਦੀ ਤੇ ਉਹ ਯਾਦ ਬਹੁਤ ਸਤਾਉਂਦੀ ਜੇ। ਕਦੀ ਖਿਆਲ ਕਰਿਓ, ਵਿਆਹਾਂ ਦੀਆਂ ਪਾਰਟੀਆਂ ਤੇ
ਜੋ ਨੱਚਣਾ ਟੱਪਣਾ ਹੋਰ ਸੱਜੇ ਖੱਬੇ ਦੀਆਂ ਖੇਡਾਂ ਹੁੰਦੀਆਂ ਨੇ, ਉੱਥੇ ਅਗਰ ਇੱਕ ਘੰਟੇ ਦੀ ਬਜਾਏ 3 ਘੰਟੇ ਚੱਲੀ ਜਾਵੇ ਤੇ ਇਹ ਮਨ ਐਡਜਸਟ ਕਰ ਲੈਂਦਾ ਏ, ਕਦੀ ਨੀ ਤਪਦਾ ਵੀ ਲੇਟ ਹੋ ਗਏ ਹੈ, ਸਗੋਂ ਬੜੇ ਚਾਓ ਨਾਲ ਅਗਲੇ ਦਿਨ ਕਹਿੰਦਾ ਏ ਰਾਤੀ ਪਾਰਟੀ ਸੀ ਥੋੜੀ ਲੇਟ ਹੋ ਗਏ। ਤੇ ਜੇ ਕਿਤੇ ਗੁਰੂ ਕੀ ਕਥਾ ਜਿਸ ਵਿੱਚੋਂ ਵਾਹਿਗੁਰੂ ਦਾ ਅੰਮ੍ਰਿਤ ਮਿਲਣਾ ਏ, ਜਿਸ ਵਿੱਚੋਂ ਜ਼ਿੰਦਗੀ ਦੀ ਜੁਗਤ ਮਿਲਣੀ ਹੈ, ਜੇ ਕਿਤੇ 1 ਘੰਟਾ ਲਗਾਤਾਰ ਚੱਲਦੀ ਰਵੇ ਤੇ ਦੇਖਣਾ ਮਨ ਦੇ ਅੰਦਰ ਪਿਛਲੀ ਖਿੱਚ ਕਿੰਨੀ ਹੈ। ਆਖੋ ਵਾਹਿਗੁਰੂ ਕਿੰਨੀ ਖਿੱਚ ਹੈ ਗੁਰੂ ਰਹਿਮਤ ਕਰਨ। ਜਿੱਥੇ ਪਰਿਵਾਰ ਦੀ ਯਾਦ ਚੱਲਦੀ ਹੈ, ਬਸ ਇਤਨੀ ਕਿ ਯਾਦ ਵਿੱਚ ਐਡ ਹੋ ਜਾਵੇ ਉਹ ਪਰਿਵਾਰ ਮੇਰੇ ਵਾਹਿਗੁਰੂ ਨੇ ਦਿੱਤਾ। ਆਖੋ ਵਾਹਿਗੁਰੂ ਜਿੱਥੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤਦਿਆਂ ਉਹਨਾਂ ਦਾਤਾਂ ਦੀ ਖਿੱਚ ਹੈ, ਉੱਥੇ ਦਾਤੇ ਦੀ ਖਿੱਚ ਵੀ ਪੈਦਾ ਹੋ ਜਾਵੇ। ਉਹਨੂੰ ਕਹਿੰਦੇ ਨੇ ਸਹਿਜ। ਯਤਨਾਂ ਨਾਲ ਨਹੀਂ, ਮੈਂ ਬੇਨਤੀ ਕਰਾਂ, ਜਿਹੜਾ ਯਤਨ ਨਾਲ ਕਰੇਗਾ ਉਹਦੇ ਨਿਊਰੋਨ ਸਿਸਟਮ ਵਿੱਚ ਉਲਟਾ ਅਸਰ ਹੁੰਦਾ। ਜੇ ਕਦੀ ਪਰਖ ਕੇ ਦੇਖਣਾ, ਰੱਬ ਨੇ ਸਰੀਰ ਬਣਾਇਆ, ਸਰੀਰ ਦੀ ਨੀਂਦ ਬਣਾਈ ਹੈ ਮਿਨੀਮਮ 6 ਘੰਟੇ। 6 ਘੰਟੇ ਨੀਂਦ ਪੂਰੀ ਨਹੀਂ ਹੋਏਗੀ, ਬੰਦਾ ਹਿਡਨ ਸਟ੍ਰੈਸ ਵਿੱਚ ਜਿਉਂਦਾ ਹੈ। ਜਿਹੜੇ ਹੱਥ ਕਰਕੇ ਨੀਂਦ ਨਾ ਪੂਰੀ ਕਰਕੇ ਉੱਠਦੇ ਨੇ, ਉਹ ਜਾਂ ਤੇ ਸੁੱਤੇ ਰਹਿੰਦੇ ਜੇ, ਜਾਂ ਫਿਰ ਬੜੇ ਚਿੜਚਿੜੇ ਹੋ ਜਾਂਦੇ ਜੇ, ਕਿਉਂਕਿ ਅੰਦਰੋਂ ਸੈਟਿਸਫਾਈਡ ਨਹੀਂ ਹੁੰਦੇ। ਸਤਿਗੁਰਾਂ ਵੀ ਕਹਿ ਦਿੱਤਾ ਹੈ, ਹੱਠ ਕਰ ਮਰਾ ਹੈ ਨਾ ਲਿਖਾ ਪਾਵਾ ਹੈ। ਹੱਠ ਦੇ ਨਾਲ ਨਹੀਂ, ਸਹਿਜ ਯੋਗ ਹੈ, ਸੁੱਤੇ ਸਿੱਧ ਯਤਨ ਨਾ ਕਰਨਾ ਪਵੇ, ਉਹਦੇ ਲਈ ਰੁਟੀਨ ਬਣਾਉਣਾ ਪਵੇਗਾ। ਭਗਤ ਕਬੀਰ ਜੀ ਕਹਿ ਰਹੇ ਨੇ, ਹਰ ਕਾ ਨਾਮ ਨਾ ਜਪਸ ਗਵਾਰਾ। ਹਰ ਕਾ ਨਾਮ, ਇਹ ਹਰ ਕਾ ਨਾਮ ਜਪਣ ਵਾਸਤੇ ਜਦੋਂ ਗੁਰੂ ਪਿਤਾ ਨੇ ਕਿਹਾ ਨਾ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਹਰ ਵੇਲੇ ਜਪਣਾ ਹੈ। ਉਹਦੇ ਲਈ ਸੌਖਾ ਤਰੀਕਾ ਗੁਰੂ ਨੇ ਇਹੀ ਸਿਖਾਇਆ ਹੈ। ਜਪਣ ਦੀ ਇੱਕ ਗੱਲ ਹੋਰ ਸਮਝ ਲੈਣੀ, ਮਨ ਦੇ ਅੰਦਰ ਹਰ ਵੇਲੇ ਵਿਚਾਰ ਚੱਲਦੇ ਨੇ, ਹਰ ਵੇਲੇ ਵਿਚਾਰ ਚੱਲਦੇ ਨੇ। ਸੱਚ ਇਹ ਹੈ, ਮਨ ਹੈ ਹੀ ਵਿਚਾਰ, ਵਿਚਾਰ ਹੀ ਮਨ ਹੈ, ਮਨ ਤੇ ਵਿਚਾਰ ਅਲੱਗ ਨਹੀਂ ਹੈ। ਜੋ ਅੰਦਰ ਵਿਚਾਰ ਚੱਲਦੇ ਨੇ ਨਾ, ਉਹ ਜਿਸ ਚੀਜ਼ ਦੇ ਵਿਚਾਰ ਚੱਲਦੇ ਨੇ, ਮਨ ਉਸ ਨੂੰ ਜਪ ਰਿਹਾ। ਖੁਆ ਤੁਸੀਂ ਦੇਖੋਗੇ, ਭੁੱਖ ਲੱਗੀ ਹੈ, ਜਦੋਂ ਭੁੱਖ ਲੱਗੀ ਹੈ ਤੇ ਪੁੱਛਦਾ ਹੈ ਖਾਣਾ ਤਿਆਰ ਹੋ ਗਿਆ। ਕਿਚਨ ਚ ਖਾਣਾ ਬਣਾਉਣ ਵਾਲੇ ਕਹਿੰਦੇ ਨੇ 15 ਮਿੰਟ ਲੱਗਣਗੇ, ਭਾਵੇਂ ਉਹ 15 ਮਿੰਟ ਗੱਲਾਂ ਕਰ ਰਿਹਾ, ਭਾਵੇਂ ਉਹ ਟੈਲੀਵਿਜ਼ਨ ਦੇਖ ਰਿਹਾ, ਚਾਹੇ ਉਹ ਕੰਪਿਊਟਰ ਵਰਤ ਰਿਹਾ। ਸੱਚ ਜਾਣ ਵੇਲੇ ਮਨ ਅੰਦਰ ਵਿਚਾਰ ਉਹੀ ਚੱਲਦੇ ਨੇ, ਇਹੀ ਕਾਰਨ ਹੈ 5 ਮਿੰਟਾਂ ਬਾਅਦ ਪੁੱਛਦਾ ਬਣਿਆ ਨੀ ਹਲੇ। ਇਹਦਾ ਮਨ ਅੰਦਰੋਂ ਉਸ ਖਾਣੇ ਨੂੰ ਜਪ ਰਿਹਾ। ਆਖੋ ਵਾਹਿਗੁਰੂ, ਜ਼ਰੂਰੀ ਨਹੀਂ ਹੁੰਦਾ ਬੋਲਾਂ ਚ ਹੋਵੇ, ਇਹਦੇ ਵਿਚਾਰਾਂ ਚ ਜਪਣ ਚੱਲ ਰਿਹਾ। ਪਰਖ ਕੇ ਦੇਖਣਾ, ਜ਼ਿੰਦਗੀ ਚ ਬੰਦਾ 1 ਘੰਟਾ 2 ਘੰਟੇ ਸਭ ਕੁਛ ਐਡਜਸਟ ਕਰ ਲੈਂਦਾ ਏ, ਉਸ ਵੇਲੇ ਜੇ ਕਿਤੇ ਆਪਾਂ ਦੇਖਦੇ ਹਾਂ ਕਦੀ ਕਦਾਈ ਦੁੱਧ ਰੱਖਿਆ ਹੈ, ਬੰਦੇ ਦਾ ਬੜਾ ਮਨ ਕੀਤਾ ਦੁੱਧ ਪੀਣ ਨੂੰ, ਕਿੰਨਾ ਚਿਰ ਲੱਗੇਗਾ? ਕਹਿੰਦੇ 5 ਮਿੰਟ ਰੁਕ ਜਾਓ, ਦੁੱਧ ਗਰਮ ਹੋ ਜਾਏਗਾ, ਉਬਲ ਜਾਂਦੇ, ਉਹ ਵੀ ਕੰਮ ਲੱਗ ਗਿਆ, ਉਹ ਵੀ ਕੰਮ ਲੱਗ ਗਿਆ। 5-7 ਮਿੰਟ ਬਾਅਦ ਕਹਿੰਦਾ ਦੁੱਧ ਉਬਲਿਆ ਨੀ? ਕਹਿੰਦੇ ਓਹੋ, ਤੇ ਉਬਲ ਕੇ ਨਿਕਲ ਗਿਆ ਬਾਹਰ। ਦੇਖਿਓ ਮਨ ਦਾ ਕੀ ਹਾਲ ਹੁੰਦਾ ਹੈ, ਮਨ ਜਪ ਰਿਹਾ ਕਿਉਂਕਿ ਮਿਲਿਆ ਨਹੀਂ, ਭੁੱਖ ਸੀ। ਜੇ ਗੁਰੂ ਦੀਆਂ ਬਾਤਾਂ ਸੁਣ ਸੁਣ ਕੇ ਵਿਸ਼ਵਾਸ ਬਣ ਜਾਵੇ, ਮਨ ਅੰਦਰ ਇਹ ਭੁੱਖ ਬਣ ਜਾਵੇ ਤੇ ਮਨ ਨੂੰ ਸੋਝੀ ਆ ਜਾਵੇ, ਜੇ ਆਪਣਾ ਘਰ ਵਾਹਿਗੁਰੂ ਨੇ ਦਿੱਤਾ ਹੋਵੇ ਕਮਾਲ ਦਾ, ਹਰ ਫੈਸਿਲਿਟੀ ਲਗਜ਼ਰੀ ਘਰ ਵਿੱਚ ਹੋਵੇ, ਉਹਦਾ ਆਨੰਦ ਬੜਾ ਹੈ। ਦੋ ਚੀਜ਼ਾਂ ਖਿਆਲ ਕਰਿਓ, ਕਿਰਾਏ ਤੇ ਰਹਿਣ ਦਾ ਉਹ ਆਨੰਦ ਨਹੀਂ ਹੈ ਜਿਹੜਾ ਆਪਣੇ ਮਕਾਨ ਵਿੱਚ ਆਨੰਦ ਹੈ। ਨੰਬਰ 2, ਹਰ ਫੈਸਿਲਿਟੀ ਲਗਜ਼ਰੀ ਹੋਵੇ ਤੇ ਕਿਸੇ ਦਾ ਨਵਾਂ ਪੈਸਾ ਨਾ ਦੇਣਾ ਹੋਵੇ, ਐਵੇਂ ਕਿਸ਼ਤਾਂ ਜੀਆਂ ਦਾ ਫਿਕਰ ਨਾ ਹੋਵੇ, ਬੜਾ ਆਨੰਦ ਹੈ। ਤੇ ਨਾਲ ਇਹ ਅਹਿਸਾਸ ਬਣ ਜਾਵੇ ਮੇਰੇ ਵਾਹਿਗੁਰੂ ਨੇ ਦਿੱਤਾ, ਸ਼ੁਕਰਾਨਾ ਬਣ ਜਾਵੇ, ਇਹ ਆਨੰਦ ਤੇ ਕਿਤੋਂ ਲੱਭਦਾ ਹੀ ਨਹੀਂ। ਆਖੋ ਵਾਹਿਗੁਰੂ, ਲੱਭਦਾ ਹੀ ਨਹੀਂ। ਸਰੀਰ ਦਿੱਤਾ ਹੋਵੇ ਵਾਹਿਗੁਰੂ ਨੇ ਤੰਦਰੁਸਤ, ਸੋਹਣਾ, ਨਾਲ ਦਿੱਤਾ ਹੋਵੇ ਸ਼ੁਕਰਾਨਾ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ,
ਨਾਲ ਦਿੱਤਾ ਹੋਵੇ। ਵਾਹਿਗੁਰੂ ਦਾ ਸ਼ੁਕਰਾਨਾ, ਵਾਹਿਗੁਰੂ ਜੀ ਸ਼ੁਕਰ ਹੈ ਤੁਸੀਂ ਤੰਦਰੁਸਤ ਸਰੀਰ ਦਿੱਤਾ ਹੈ, ਇਹਦਾ ਆਨੰਦ ਹੀ ਵੱਖਰਾ ਹੈ। ਪਰ ਗੱਲਾਂ ਸੁਣਦਿਆਂ ਮਨ ਨੂੰ ਯਾਦ ਆ ਜਾਂਦਾ ਹੈ, ਬਾਣੀ ਪੜ੍ਹਦਿਆਂ ਮਨ ਨੂੰ ਯਾਦ ਆ ਜਾਂਦਾ ਹੈ, ਕੀਰਤਨ ਸੁਣਦਿਆਂ ਮਨ ਨੂੰ ਯਾਦ ਆ ਜਾਂਦਾ ਹੈ, ਅੱਗੇ ਪਿੱਛੇ ਭੁੱਲ ਜਾਂਦਾ ਹੈ। ਆਖੋ ਵਾਹਿਗੁਰੂ ਕਿਉਂ ਭੁੱਲ ਜਾਂਦਾ ਹੈ? ਕਿਉਂਕਿ ਹਾਲੇ ਕੰਟੀਨਿਊ ਵਿਚਾਰ ਅੰਦਰ ਨਹੀਂ ਚੱਲੇ। ਗੁਰੂ ਘਰ ਦੇ ਵਿੱਚ ਦੀਵਾਨ ਭਾਵੇਂ ਹੋਵੇ ਦੁਜਾਨਾਂ ਦਾ, ਭਾਵੇਂ ਹੋਵੇ ਵੀਕਲੀ ਜਾਂ ਪੰਥਕ ਗੁਰਪੁਰਬ ਦਾ, ਚਾਹੇ ਹੋਵੇ ਕੋਈ ਖੁਸ਼ੀ ਦਾ ਤੇ ਚਾਹੇ ਹੋਵੇ ਗਮੀ ਦਾ, ਦੀਵਾਨ ਦੀ ਸਮਾਪਤੀ ਤੇ ਜਾਣ ਲੱਗਿਆਂ ਇੱਕ ਚੀਜ਼ ਦਿੱਤੀ ਜਾਂਦੀ ਹੈ ਜਿਹੜੀ ਅੱਖਾਂ ਨਾਲ ਦੇਖੀ ਜਾ ਸਕਦੀ ਹੈ, ਉਹ ਹੈ ਪ੍ਰਸ਼ਾਦ। ਦੁਨੀਆਂ ਇਸਨੂੰ ਕਹਿੰਦੀ ਸੀ ਕੜਾਹ, ਧਿਆਨ ਦੇਣਾ, ਦੁਨੀਆਂ ਕਹਿੰਦੀ ਸੀ ਕੜਾਹ, ਇੱਥੇ ਸ਼ਬਦ ਵਰਤਿਆ ਪ੍ਰਸ਼ਾਦ। ਵੈਸੇ ਪ੍ਰਸਾਦ ਕਿਰਪਾ ਨੂੰ ਵੀ ਕਹਿੰਦੇ ਆ, ਬਖਸ਼ਿਸ਼ ਨੂੰ ਕਹਿੰਦੇ ਆ। ਇਹ ਯਾਦ ਕਰਵਾਇਆ ਗਿਆ, ਤੂੰ ਯਾਦ ਰੱਖੀ ਜਾ ਰਿਹਾ, ਇਥੋਂ ਤੈਨੂੰ ਪ੍ਰਸ਼ਾਦ ਮਿਲਿਆ ਏ, ਤੇ ਜਿੱਧਰ ਜਾ ਰਿਹਾ ਉਹ ਸਭ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਉਹਦੀ ਕਿਰਪਾ ਹੈ। ਤੂੰ ਜਿਸ ਤਰੀਕੇ ਨਾਲ ਇਹਨੂੰ ਬੜੇ ਚਾਓ ਸਤਿਕਾਰ ਅਦਬ ਦੇ ਨਾਲ ਭਾਵਨਾ ਨਾਲ ਛਕਿਆ ਏ, ਇਸੇ ਤਰ੍ਹਾਂ ਸਾਰੇ ਪਦਾਰਥ ਸਾਰੀਆਂ ਦਾਤਾਂ ਨੂੰ ਇਸੇ ਪਿਆਰ ਦੇ ਵਿੱਚ ਤੂੰ ਵਰਤਣਾ ਹੈ। ਅਖਬਾਰ ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ। ਇਹ ਵਿਚਾਰ ਅੰਦਰ ਕੰਟੀਨਿਊ ਚੱਲਣ ਲੱਗ ਜਾਣ, ਚੱਲ ਸਕਦੇ ਨੇ। ਜਿਹੜੀ ਚੀਜ਼ ਨੂੰ ਰੋਜ਼ਾਨਾ ਸੁਣੀਏ, ਰੋਜ਼ਾਨਾ ਵਿਚਾਰੀਏ, ਉਹ ਅੰਦਰ ਵਿਚਾਰ ਚੱਲ ਪੈਂਦੇ ਜੇ। ਸਕੂਲ ਗਏ ਸੀ, ਕਾਲਜ ਯੂਨੀਵਰਸਿਟੀ 18 ਸਾਲ ਲੱਗੇ। ਪਹਿਲਾਂ ਮਾਸਟਰ ਪੜ੍ਹਾਉਂਦੇ ਸਨ, ਥੋੜੇ ਜਿਹੇ ਟੇਬਲ ਔਖੇ ਲੱਗਦੇ ਸੀ, 2-2 ਜਾਂ 4 ਵਾਰ ਵਾਰ ਪੜ੍ਹਦੇ ਸੀ। ਟੀਚਰ ਟੈਸਟ ਲੈਂਦਾ ਸੀ, ਟੈਸਟ ਦੇ ਵਿੱਚੋਂ ਕੁਛ ਥਾਵਾਂ ਤੇ ਗੋਲ ਰਾਉਂਡ ਆ ਜਾਂਦੇ ਸੀ, ਮਾਂ ਝਿੜਕਦੀ ਸੀ ਬੇਟਾ ਆਹ ਕੀ ਕਰਿਆ ਹੈ, ਭੁੱਲ ਜਾਂਦੇ ਸੀ। ਹੌਲੀ 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 ਅੰਦਰ ਵਿਚਾਰਾਂ ਚ ਐਸੇ ਬੈਠ ਗਏ, ਹੁਣ ਗਿਣਤੀ ਕਰਨ ਲੱਗਿਆ ਬਿਲਕੁਲ ਨਹੀਂ ਭੁੱਲਦਾ ਆਖੋ ਵਾਹਿਗੁਰੂ, ਕਿਉਂਕਿ ਅੰਦਰ ਵਸ ਗਏ, ਵਿਚਾਰਾਂ ਚ ਵਸ ਗਏ। ਜਿਹੜੀ ਬਾਤ ਰੋਜ਼ਾਨਾ ਧਿਆਨ ਨਾਲ ਤੇ ਪਿਆਰ ਨਾਲ ਵਿਚਾਰੀ ਜਾਵੇ, ਉਹ ਜ਼ਰੂਰ ਵਿਚਾਰਾਂ ਵਿੱਚ ਵਸ ਜਾਂਦੀ ਹੈ। ਪਰ ਖਿਆਲ ਕਰਨਾ ਸਾਰਿਆਂ ਦੇ ਨਹੀਂ ਬਸੇ। ਕੁਛ ਸਟੂਡੈਂਟ ਜਿਹੜੇ ਬਾਅਦ ਵਿੱਚ ਨਲਾਇਕ ਦੇ ਨਲਾਇਕ ਹੀ ਰਹਿ ਗਏ ਆਖੋ ਵਾਹਿਗੁਰੂ, ਦੁਨੀਆਂ ਤੇ ਤਾਨੇ ਸੁਣਨੇ ਪਏ, ਇਹ ਵੀ 10 ਸਾਲ ਪੜ੍ਹਦਾ ਰਿਹਾ, ਕੱਖ ਨਹੀਂ ਆਉਂਦਾ ਇਹਨੂੰ, ਊੜਾ ਐੜਾ ਨਹੀਂ ਆਉਂਦਾ ਇਹਨੂੰ। ਇਹਦਾ ਮਤਲਬ ਉੱਥੇ ਪੜ੍ਹਾਈ ਵਿੱਚ ਪਿਆਰ ਨਹੀਂ ਸੀ, ਗੈਰ ਹਾਜ਼ਰ ਰਹਿੰਦਾ ਸੀ, ਨਾ ਇਹਦਾ ਆਪਣਾ ਮਨ ਲੱਗਦਾ ਸੀ, ਨਾ ਦੂਸਰਿਆਂ ਨੂੰ ਪੜ੍ਹਨ ਦਿੰਦਾ ਸੀ, ਉਹਦੇ ਵਿਚਾਰਾਂ ਵਿੱਚ ਆਇਆ ਹੀ ਨਹੀਂ। ਨਲਾਇਕ ਦੇ ਅਰਥ ਨੇ ਉਹਦੇ ਵਿਚਾਰਾਂ ਵਿੱਚ ਉਹ ਗਿਆਨ ਨਹੀਂ ਆਇਆ ਜਿਹੜਾ ਪੜ੍ਹਨ ਚੱਲਿਆ ਸੀ। ਇਹ ਮਨ ਜੇ ਇੱਥੇ ਵੀ ਇਹ ਵਿਚਾਰ ਚੰਗੇ ਨਾ ਲੱਗੇ ਤੇ ਫਿਰ ਵਿਚਾਰਾਂ ਵਿੱਚ ਨਹੀਂ ਆਉਂਦਾ ਆਖੋ ਵਾਹਿਗੁਰੂ। ਜੇ ਵਿਚਾਰਾਂ ਵਿੱਚ ਆ ਜਾਵੇ, ਸ਼ੁਕਰਾਨਾ ਬਣ ਜਾਵੇ, ਯਾਦ ਬਣ ਜਾਵੇ, ਉਹਨੂੰ ਕਹਿੰਦੇ ਨੇ ਜਪਣਾ। ਭਗਤ ਕਬੀਰ ਜੀ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ, ਗਵਾਰਾ ਹੁੰਦਾ ਮੂਰਖ, ਐ ਮੂਰਖ ਮਨ ਤੇਰੇ ਅੰਦਰ ਵਿਚਾਰ ਕਿਉਂ ਜੇ ਚੱਲਦੇ ਨੇ, ਕਦੀ ਤੂੰ ਝਾਤੀ ਤੇ ਮਾਰਿਆ ਕਰ, ਕਿਆ ਸੋਚਾ ਹੈ ਬਾਰੰਬਾਰਾਓ। ਤੂੰ ਤੇ ਹਮੇਸ਼ਾ ਹੀ ਸੋਚਦਾ ਰਹਿੰਦਾ ਜੇ ਆਹ ਨਾ ਹੋਇਆ ਤੇ ਕੀ ਹੋਏਗਾ, ਜੇ ਆਹ ਨਾ ਹੋਇਆ ਤੇ ਕੀ ਹੋਏਗਾ, ਇਸ ਨੂੰ ਮੈਂ ਕਿਵੇਂ ਹੱਲ ਕਰਾਂ ਤੇ ਇਸ ਨੂੰ ਮੈਂ ਕਿਵੇਂ ਹੱਲ ਕਰਾਂ। ਪਿਆਰਿਆ, ਜਿਹੜਾ ਅਸਲੀ ਮੋਟਿਵ ਹੈ ਉਸਨੂੰ ਤੇ ਵਿਸਾਰੀ ਬੈਠਾ। ਗੁਰੂ ਰਹਿਮਤ ਕਰਨ, ਜਦੋਂ ਸਾਡਾ ਮਨ ਕਹਿੰਦਾ ਮੈਂ ਵਾਹਿਗੁਰੂ ਨਾਲ ਪਿਆਰ ਕਰਦਾ, ਤੇ ਜਦੋਂ ਮਨ ਇਸ ਵਿਸ਼ਵਾਸ ਵਿੱਚ ਹੈ ਕਿ ਵਾਹਿਗੁਰੂ ਦੀ ਜੋਤ ਮੇਰੇ ਅੰਦਰ ਹੈ, ਇੱਥੇ ਗੱਲ ਹੋਰ ਧਿਆਨ ਕਰਨਾ, ਵਾਹਿਗੁਰੂ ਦੀ ਜੋਤ ਹਰ ਥਾਂ ਤੇ ਹੈ, ਐਨਰਜੀ ਬਣ ਕੇ ਹਰ ਥਾਂ ਤੇ ਹੈ, ਪਰ ਜਿਹੜੀ ਜੋਤ ਸਾਡੇ ਅੰਦਰ ਰੱਖੀ ਹੋਈ ਹੈ ਨਾ ਸਰੀਰ ਦੇ ਅੰਦਰ, ਇਹ ਸਰੀਰ ਉਤਨਾ ਚਿਰ ਚੱਲ ਰਿਹਾ ਜਿਤਨਾ ਚਿਰ ਜੋਤ ਅੰਦਰ ਹੈ। ਇਹਦਾ ਮਤਲਬ ਜਿੱਧਰ ਸਰੀਰ ਜਾਂਦਾ ਹੈ ਜੋਤ ਨਾਲ ਜਾਂਦੀ ਹੈ, ਉਹ ਜਿੱਥੇ ਸਰੀਰ ਹੋਏਗਾ ਜਦੋਂ ਜੋਤ ਨਿਕਲੀ ਉੱਥੇ ਹੀ ਮੌਤ ਹੋ ਜਾਏਗੀ, ਸਰੀਰ ਦੇ ਨਾਲ ਨਾਲ ਜੋਤ ਜਾਂਦੀ ਹੈ ਜਿੱਧਰ ਮਰਜ਼ੀ ਚਲਿਆ ਜਾਵੇ। ਇਹ ਜੋਤ ਇੱਕ ਦਿਨ ਸਰੀਰ ਨੂੰ ਛੱਡੇਗੀ, ਉਦੋਂ ਕਿੱਥੇ ਹੋਏਗਾ ਕਿਸੇ ਨੂੰ ਨਹੀਂ ਪਤਾ, ਕਾਰਨ ਕੀ ਬਣੇਗਾ ਇਹ ਵੀ ਨਹੀਂ ਪਤਾ,
ਸਮਾਂ ਕਿਹੜਾ ਹੋਏਗਾ ਇਹ ਵੀ ਨਹੀਂ ਪਤਾ। ਤਿੰਨ ਚੀਜ਼ਾਂ ਦਾ ਭੇਦ ਰੱਬ ਨੇ ਨਾ ਦਿੱਤਾ ਨਾ ਦੇਗਾ, ਪਰ ਜੋ ਅੰਦਰ ਹੈ, ਜੇ ਵਾਹਿਗੁਰੂ ਅੰਦਰ ਨੇ, ਵਾਹਿਗੁਰੂ ਦੀ ਜੋਤ ਅੰਦਰ ਹੈ, ਫਿਰ ਜ਼ਿੰਦਗੀ ਦੇ ਛੋਟੇ ਛੋਟੇ ਮਸਲੇ ਹੱਲ ਕਰਵਾਇਆ ਕਰ। ਆਖੋ ਵਾਹਿਗੁਰੂ ਮਸਲੇ ਹੱਲ ਕਰਵਾਇਆ ਕਰ। ਉਹਨੇ ਪੰਜ ਜਮਦੂਤਾਂ ਦੇ, ਪੰਜੇ ਜਮਦੂਤ ਇਸ ਮਨ ਨੂੰ ਘੇਰਦੇ ਨੇ, ਇਹਦੇ ਚੱਲ ਰਹੇ ਵਿਚਾਰਾਂ ਦੀ ਮੌਤ ਕਰ ਦਿੰਦੇ ਨੇ। ਉਹ ਗੁਣਾਂ ਦੀਆਂ ਵਿਚਾਰਾਂ ਦੀ ਮੌਤ ਹੁੰਦੀ ਹੈ, ਔਗੁਣਾਂ ਦਾ ਜੀਵਨ ਅੰਦਰ ਪੈਦਾ ਹੋ ਜਾਂਦਾ, ਉਹ ਜੇ ਵਿਚਾਰ ਪੈਦਾ ਹੋ ਜਾਂਦੇ। ਕਦੀ ਨੋਟ ਕਰਕੇ ਦੇਖਿਓ, ਮਨ ਉਹੀ ਹੈ, ਸਰੀਰ ਉਹੀ ਹੈ, ਗੁੱਸੇ ਚ ਕਿਹੋ ਜਿਹੇ ਵਿਚਾਰ ਆਉਂਦੇ ਨੇ, ਜਦੋਂ ਬੰਦਾ ਨਾਰਮਲ ਹੁੰਦਾ ਕਿਹੋ ਜਿਹੇ ਵਿਚਾਰ ਹੁੰਦੇ ਨੇ, ਮਨ ਉਹੀ ਹੈ। ਅੰਦਰੋਂ ਵਿਚਾਰਾਂ ਦੀ ਮੌਤ ਹੋ ਜਾਂਦੀ ਹੈ, ਨਵੇਂ ਵਿਚਾਰਾਂ ਦਾ ਜਨਮ ਹੋ ਜਾਂਦਾ ਹੈ। ਜਿਸ ਨਾਲ ਮੋਹ ਹੋਵੇ ਨਾ, ਉਹਦੇ ਬਾਰੇ ਵਿਚਾਰ ਬੜੇ ਵਧੀਆ ਵਧੀਆ ਉੱਠਦੇ ਹੈ। ਜਿਹਦੇ ਤੋਂ ਮਨ ਅਲਰਜੀ ਕਰ ਜਾਵੇ ਨਾ, ਜਿਹਨੂੰ ਮਨ ਪਸੰਦ ਨਾ ਕਰੇ, ਉਹਦੇ ਬਾਰੇ ਵਿਚਾਰ ਬੁਰੇ ਬੁਰੇ ਆਈ ਜਾਂਦੇ ਨੇ। ਕਿਉਂ? ਕਿਉਂਕਿ ਵਿਚਾਰ ਮਰ ਗਿਆ, ਆਖੋ ਵਾਹਿਗੁਰੂ, ਇੱਕ ਛਿਨ ਚ ਮਰ ਜਾਂਦੇ ਜੇ। ਇਸ ਮਨ ਨੂੰ ਕਦੀ ਪਕੜ ਕੇ ਦੇਖਣਾ, ਆਪਾਂ ਕਿਸੇ ਪਬਲਿਕ ਪਲੇਸ ਤੇ ਖੜੇ ਹੋਈਏ, ਉੱਥੇ ਕੋਈ ਐਸਾ ਬੰਦਾ ਆ ਗਿਆ ਜਿਸ ਨਾਲ ਸਾਡੀ ਬਣਦੀ ਨਹੀਂ ਹੈ, ਤੁਸੀਂ ਦੇਖੋਗੇ ਮਨ ਅੰਦਰ ਹੋਰ ਹੀ ਵਿਚਾਰ ਚੱਲੀ ਜਾਣਗੇ। ਉਹ ਬੰਦਾ ਆਪਣੀ ਕੋਈ ਪ੍ਰਾਪਤੀ ਦੱਸੇਗਾ, ਉਹ ਕਹੇਗਾ ਮੇਰਾ ਬੇਟਾ ਫਸਟ ਆਇਆ, ਇਹਨੂੰ ਖੁਸ਼ੀ ਨਹੀਂ ਹੋਏਗੀ। ਕਿਉਂ? ਕਿਉਂਕਿ ਉਹਦੇ ਨਾਲ ਬਣਦੀ ਨਹੀਂ। ਤੁਸੀਂ ਦੇਖੋਗੇ ਥੋੜੇ ਚਿਰ ਬਾਅਦ ਇੱਕ ਦੂਸਰਾ ਆ ਗਿਆ ਜਿਹਦੇ ਨਾਲ ਬੜਾ ਪਿਆਰ ਹੈ, ਉਹ ਵੀ ਆ ਕੇ ਕਹਿੰਦਾ ਮੇਰਾ ਬੇਟਾ ਫਸਟ ਆਇਆ, ਹੁਣ ਇਹਨੂੰ ਬੜੀ ਖੁਸ਼ੀ ਹੋ ਗਈ ਹੈ। ਇਹ ਕੀ ਕਾਰਨ ਹੈ? ਪਹਿਲਾਂ ਵਾਲੇ ਨੂੰ ਦੇਖ ਕੇ ਮਨ ਦੇ ਅੰਦਰ ਪਿਆਰ ਮਰਿਆ ਹੋਇਆ ਸੀ, ਆਖੋ ਵਾਹਿਗੁਰੂ, ਇਸ ਲਈ ਖੁਸ਼ੀ ਦੀ ਗੱਲ ਸੁਣ ਕੇ ਵੀ ਖੁਸ਼ੀ ਨਹੀਂ ਹੋਈ। ਦੂਸਰੇ ਨੂੰ ਦੇਖ ਕੇ ਪਿਆਰ ਦਾ ਜਨਮ ਹੋ ਗਿਆ, ਨਫ਼ਰਤ ਮਰ ਗਈ ਹੈ, ਉਹ ਖੁਸ਼ੀ ਖੁਸ਼ੀ ਲੱਗਣ ਲੱਗ ਪਈ ਹੈ। ਇਸੇ ਤਰ੍ਹਾਂ ਗੁਰੂ ਰਹਿਮਤ ਕਰ, ਮਨ ਦੇ ਅੰਦਰ ਇਹ ਵਿਚਾਰਾਂ ਦੀਆਂ ਘੁੰਮਣ ਘੇਰੀਆਂ। ਭਗਤ ਕਬੀਰ ਜੀ ਕਹਿਣ ਲੱਗੇ, ਪਿਆਰਿਆ ਇੱਕ ਚੀਜ਼ ਦੀ ਲੋੜ ਹੈ, ਅੰਦਰ ਝਾਤੀ ਮਾਰ, ਉਹ ਹੈ ਅੰਧਿਆਰੇ ਦੀਪਕ ਚਹੀਐ ਇੱਕ ਬਸਤ ਅਗੋਚਰ ਲਹੀਐ। ਅੰਦਰ ਹਨੇਰਾ ਹੈ, ਹਨੇਰੇ ਦੀ ਨਿਸ਼ਾਨੀ ਨੰਬਰ ਇੱਕ, ਕੋਈ ਚੀਜ਼ ਚਾਹੀਦੀ ਹੈ, ਅੰਦਰ ਹੈ ਕਿ ਨਹੀਂ ਹੈ ਕੁਛ ਨਹੀਂ ਪਤਾ, ਹਨੇਰਾ, ਪਤਾ ਨਹੀਂ ਹੈ ਕਿ ਨਹੀਂ ਹੈ। ਨੰਬਰ ਦੋ, ਜੇ ਹੈ ਤੇ ਕਿੱਥੇ ਜੇ ਪਈ ਹੈ ਇਹ ਵੀ ਨਹੀਂ ਪਤਾ। ਨੰਬਰ ਤਿੰਨ, ਜਿਹੜੀਆਂ ਸੁੱਖ ਦੇਣ ਵਾਲੀਆਂ ਚੀਜ਼ਾਂ ਨੇ ਉਹ ਦੁੱਖਦਾਈ ਬਣ ਸਕਦੀਆਂ ਨੇ। ਘਰ ਵਿੱਚ ਸੋਫਾ ਪਿਆ ਹੈ, ਬੈਠ ਕੇ ਸੁੱਖ ਦੇਣ ਵਾਲਾ ਹੈ, ਹਨੇਰੇ 'ਚ ਅਟਕ ਕੇ ਡਿੱਗ ਪਿਆ, ਦੁੱਖ ਦੇਗਾ। ਅੰਦਰ ਪੰਜ ਗੁਣ ਪਏ ਨੇ, ਪੰਜ ਗੁਣਾਂ ਦੇ ਦਾਤੇ ਅੰਦਰ ਨੇ, ਗੁੱਸੇ 'ਚ ਲੱਭਦੇ ਹੀ ਨਹੀਂ ਹੈ ਕਿੱਥੇ ਜੇ ਪਿਆ, ਸਹਿਜ ਨਾਰਮਲ ਹੋਣਾ ਚਾਹੁੰਦਾ ਲੱਭਦਾ ਹੀ ਨਹੀਂ ਹੈ ਕਿੱਥੇ ਜੇ ਪਿਆ, ਹੈ ਅੰਦਰ ਹੀ ਹਨੇਰਾ। ਬਾਹਰ ਲਾਈਟ ਨਾ ਹੋਵੇ, ਪ੍ਰਕਾਸ਼ ਨਾ ਹੋਵੇ, ਉਹਨੂੰ ਕਹਿੰਦੇ ਨੇ ਹਨੇਰਾ। ਅੰਦਰ ਮਤ ਵਿੱਚ ਗਿਆਨ ਨਾ ਹੋਵੇ, ਉਹਨੂੰ ਕਹਿੰਦੇ ਨੇ ਅਗਿਆਨਤਾ ਦਾ ਹਨੇਰਾ, ਲੈਕ ਆਫ ਨੌਲੇਜ। ਭਗਤ ਕਬੀਰ ਜੀ ਕਹਿੰਦੇ ਇੱਕ ਵਸਤੂ ਚਾਹੀਦੀ ਹੈ, ਉਹ ਵਸਤੂ ਕੀ ਹੈ? ਇਹਦਾ ਜਵਾਬ ਸਤਿਗੁਰਾਂ ਨੇ ਇੱਕ ਹੋਰ ਸ਼ਬਦ ਵਿੱਚ ਦਿੱਤਾ ਹੈ। ਉੱਥੇ ਸ਼ਬਦ ਵਰਤਿਆ, ਹੋਥੀ ਪੁਰਾਣ ਕਮਾਈਐ ਭਉ ਬੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਬਲਾ ਹੈ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਉਹਨੂੰ ਮੰਨ ਕੇ ਸੋਝੀ ਆ ਜਾਵੇ। ਇੱਥੇ ਸੋਝੀ ਨੂੰ ਇਸ ਤਰੀਕੇ ਨਾਲ ਲੈਣਾ, ਇੱਕ ਜੀਵਨ ਹੈ ਜਿੱਥੇ ਤੇ ਵਧੀਆ ਮਾਹੌਲ ਹੋਇਆ ਉੱਥੇ ਤੇ ਮਿੱਠਾ ਬੋਲ ਲਿਆ, ਜਿੱਥੇ ਨਹੀਂ ਮਾਹੌਲ ਉੱਥੇ ਕੌੜਾ ਬੋਲ ਲਿਆ। ਕਬ ਹੁਣ ਜੀ ਅੜਾਊ ਵਿਚੜਤ ਹੈ ਕਬ ਹੁਣ ਜਾਏ ਪਿਆਲੇ, ਇੱਕ ਆ ਜੀਵਨ ਹੈ। ਇੱਕ ਜੀਵਨ ਹੈ ਜੇ ਬੋਲਣਾ ਹੈ ਤੇ ਮਿੱਠੇ ਬੋਲ ਬੋਲਣੇ ਨੇ, ਜੇ ਮਾਹੌਲ ਐਸਾ ਬਣ ਗਿਆ ਮਿੱਠੇ ਬੋਲ ਅੰਦਰੋਂ ਨਹੀਂ ਨਿਕਲ ਰਹੇ ਤੇ ਬੋਲਣਾ ਹੀ ਨਹੀਂ ਹੈ, ਚੁੱਪ ਹੋ ਜਾਣਾ। ਅੰਦਰੋਂ ਅੰਦਰ ਹੀ ਅਰਦਾਸ ਕਰਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਮਨ ਤਪਿਆ ਹੋਇਆ, ਕੋਈ ਅੰਦਰੋਂ ਗੱਲ ਨਾ ਨਿਕਲੇ, ਰੁਕੀ ਨਿਕਲੇਗੀ, ਸਤਿਗੁਰੂ ਬਚਾ ਕੇ ਰੱਖੀ।
ਜਦੋਂ ਉਹ ਮਾਹੌਲ ਬਦਲ ਜਾਵੇ ਉਸ ਵੇਲੇ ਅਰਦਾਸ ਕਰਨੀ, ਸਤਿਗੁਰੂ ਜੀ ਤੁਹਾਡਾ ਸ਼ੁਕਰ ਹੈ ਮੇਰੇ ਅੰਦਰ ਕ੍ਰੋਧ ਬਣਿਆ ਹੋਇਆ ਸੀ, ਸ਼ੁਕਰ ਹੈ ਮੇਰੇ ਮੁਖ ਚੋਂ ਕੋਈ ਬੋਲ ਨਹੀਂ ਨਿਕਲਿਆ ਔਰ ਮੈਂ ਦੂਸਰੇ ਦੇ ਬੋਲਾਂ ਨੂੰ ਜ਼ਰ ਲਿਆ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਆਦਤ ਬਣ ਜਾਏਗੀ। ਜਦੋਂ ਆਦਤ ਬਣ ਗਈ ਨਾ, ਫਿਰ ਮਿੱਠੇ ਬੋਲ ਬੋਲਣ ਦੀ ਸੋਝੀ ਆਏਗੀ, ਫਿਰ ਪਤਾ ਲੱਗੇਗਾ ਵਾਹਿਗੁਰੂ ਜੀ ਬਾਰੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਉਹ ਕੈਸੀ ਅਵਸਥਾ ਹੋਏਗੀ ਜਦੋਂ ਜ਼ਿੰਦਗੀ ਚ ਆਪਣੀ ਜ਼ਿੰਦਗੀ ਚ ਆਏਗੀ ਨਾ, ਫਿਰ ਹੀ ਸਮਝ ਲੱਗੇਗੀ। ਆਖੋ ਵਾਹਿਗੁਰੂ, ਇੱਕ ਗੱਲ ਹੋਰ ਸਮਝਣੀ, ਜਿੰਨਾ ਚਿਰ ਇਹ ਮਨ ਹਉਮੈ ਆਕੜ ਵਿੱਚ ਫਿਰਦਾ ਹੈ ਨਾ, ਵਿਖਾਵੇ ਵਿੱਚ ਫਿਰਦਾ ਹੈ, ਉਹਨਾਂ ਚਿਰ ਇਹਨੂੰ ਪਤਾ ਹੀ ਨਹੀਂ ਹੈ ਹਉਮੈ ਕੀ ਹੁੰਦੀ ਹੈ ਤੇ ਨਿਮਰਤਾ ਕੀ ਹੁੰਦੀ ਹੈ। ਜਦੋਂ ਵਾਹਿਗੁਰੂ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਇਹ ਨਿਮਰਤਾ ਜ਼ਿੰਦਗੀ ਚ ਆ ਜਾਵੇ, ਫਿਰ ਸੋਝੀ ਪੈਂਦੀ ਹੈ। ਉਹ ਕੀ ਹੈ? ਉਹ ਜਿਹੜੀ ਸੋਝੀ ਹੈ ਨਾ, ਉਹ ਦੀਵਾ ਹੈ। ਆਖੋ ਵਾਹਿਗੁਰੂ, ਉਥੀ ਪੁਰਾਣ ਕਮਾਈ ਹੈ, ਭਉ ਬੱਟੀ ਇੱਤ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ। ਮੈਂ ਬਹੁਤ ਸਾਰੇ ਪਿਆਰਿਆਂ ਨੂੰ ਇਸ ਤਰ੍ਹਾਂ ਕਹਿੰਦੇ ਦੇਖਿਆ, ਭਾਈ ਸਾਹਿਬ ਜੀ ਮੈਂ ਬੜਾ ਸ਼ੋਰਟ ਟੈਂਪਰ ਹੁੰਦਾ ਸੀ, ਮੈਂ ਛੋਟੀ ਛੋਟੀ ਗੱਲ ਤੇ ਘਰ ਵਿੱਚ ਬੜਾ ਖਿੱਚਦਾ ਹੁੰਦਾ ਸੀ, ਮੇਰੇ ਘਰ ਦੇ ਸਾਰੇ ਮੈਂਬਰ ਮੇਰੇ ਤੋਂ ਪਾਸਾ ਵੱਟ ਗਏ ਸੀ, ਹੌਲੀ ਹੌਲੀ ਗੁਰੂ ਨੇ ਕਿਰਪਾ ਕੀਤੀ, ਸਹਿਜ ਆ ਗਿਆ, ਹੁਣ ਮੈਨੂੰ ਗੁੱਸਾ ਆਉਂਦਾ ਹੀ ਨਹੀਂ। ਇਹੋ ਜਿਹਾ ਬੰਦਾ ਜਦੋਂ ਦੂਸਰੇ ਨੂੰ ਕਹਿੰਦਾ ਹੈ, ਗੁੱਸਾ ਨਹੀਂ ਕਰੀਦਾ ਹੁੰਦਾ, ਗੁੱਸਾ ਕਰਨ ਦੇ ਨੁਕਸਾਨ ਹੁੰਦੇ ਨੇ, ਵੀ ਪਿਆਰਿਆ ਸ਼ਾਂਤ ਰਹੀਦਾ, ਮੈਂ ਬੇਨਤੀ ਕਰਾਂ, ਉਹਦਾ ਅਸਰ ਬੜਾ ਜ਼ਿਆਦਾ ਹੁੰਦਾ ਹੈ। ਕਿਉਂ? ਕਿਉਂਕਿ ਇਹ ਸੋਝੀ ਉਹਦੇ ਪ੍ਰੈਕਟੀਕਲ ਜੀਵਨ ਵਿੱਚ ਆ ਚੁੱਕੀ ਹੁੰਦੀ ਹੈ। ਇਹੀ ਤੇ ਦੀਵਾ, ਇਹ ਤੇਲ ਦੀਵਾ ਇਉਂ ਵਾਲਾ ਹੈ। ਇੱਕ ਬਜ਼ੁਰਗਾਂ ਨੂੰ ਮੈਂ ਇਸ ਤਰੀਕੇ ਨਾਲ ਉਹਨਾਂ ਦੇ ਬੋਲ ਸੁਣੇ, ਕਹਿਣ ਲੱਗੇ, ਭਾਈ ਸਾਹਿਬ ਜੀ ਮੈਨੂੰ ਪਤਾ ਨਹੀਂ ਸੀ ਲੱਗਦਾ, ਮੈਂ ਹਰ ਬੰਦੇ ਚੋਂ ਕਮਜ਼ੋਰੀ ਦੇਖ ਕੇ ਮੈਂ ਉਹਦੇ ਤੋਂ ਛੇਤੀ ਟੁੱਟ ਜਾਂਦਾ ਸੀ। ਪਹਿਲਾਂ ਤੇ ਮੈਂ ਆਪਣੇ ਭਰਾਵਾਂ ਨਾਲ ਟੁੱਟਿਆ, ਹੌਲੀ ਹੌਲੀ ਮੈਂ ਰਿਸ਼ਤੇਦਾਰਾਂ ਨੂੰ ਟੁੱਟਦਾ ਗਿਆ। ਕਹਿੰਦੇ ਮੇਰੀ ਟੁੱਟਣ ਦੀ ਆਦਤ ਇੱਥੋਂ ਤੱਕ ਵੱਧ ਗਈ ਕਿ ਮੈਂ ਪਤਨੀ ਤੋਂ ਵੀ ਬਹੁਤਾ ਵਿਸ਼ਵਾਸ ਕਰਨੋਂ ਹਟ ਗਿਆ, ਮਨ ਨੂੰ ਇੰਜ ਲੱਗਿਆ ਇਸ ਦੁਨੀਆਂ ਤੇ ਕੁਛ ਨਹੀਂ ਹੈ। ਹੌਲੀ ਹੌਲੀ ਮੈਂ ਬਾਣੀ ਅਰਥਾਂ ਸਮੇਤ ਸਹਿਜ ਪਾਠ ਕੀਤੇ। ਕਹਿੰਦੇ ਅਰਥਾਂ ਸਮੇਤ ਕਰਦਿਆਂ ਕਰਦਿਆਂ ਮੈਨੂੰ ਕਈ ਪੰਕਤੀਆਂ ਐਸੀਆਂ ਸਟ੍ਰਾਈਕ ਕਰ ਗਈਆਂ, ਮਨ ਚ ਲੱਗਿਆ ਮਨਾ ਮੈਂ ਹਰ ਇੱਕ ਤੋਂ ਟੁੱਟ ਜਾਣਾ, ਕਿਤੇ ਮੇਰੀ ਕਮਜ਼ੋਰੀ ਤਾਂ ਨਹੀਂ? ਉਹਨਾਂ ਬਜ਼ੁਰਗਾਂ ਦੇ ਬੋਲ, ਉਹ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਨੇ। ਕਹਿਣ ਲੱਗੇ ਮੈਨੂੰ ਬਾਣੀ ਨੇ ਇੱਕ ਸੋਝੀ ਕਰਵਾ ਦਿੱਤੀ, ਮੈਨੂੰ ਸੋਝੀ ਆਈ, ਮਨਾ ਮੇਰੇ ਅੰਦਰ ਕਿਧਰੇ ਨਾ ਕਿਧਰੇ ਐਜੂਕੇਟਡ ਹੋਣ ਦੀ ਆਕੜ ਹੈ, ਜਿਸ ਕਰਕੇ ਮੈਂ ਦੂਸਰੇ ਨੂੰ ਨੀਵਾਂ ਸਮਝ ਕੇ ਬਹੁਤ ਛੇਤੀ ਟੁੱਟ ਜਾਂਦਾ ਸੀ। ਸੱਚ ਜਾਣਿਓ, ਜੇ ਇੱਕ ਅੰਮ੍ਰਿਤ ਧਾਰੀ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਨੂੰ ਦੇਖ ਕੇ ਨਫ਼ਰਤ ਕਰਦਾ ਨਾ, ਤੇ ਅੰਮ੍ਰਿਤ ਛਕਣ ਦੀ ਵੀ ਆਕੜ ਹੋ ਗਈ ਹੈ, ਸਗੋਂ ਹੋਰ ਨੀਵਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਤੇਰਾ ਪ੍ਰਭਾਵ ਉਸ ਤੇ ਪੈਣਾ ਹੈ। ਆਖੋ ਵਾਹਿਗੁਰੂ, ਹੋਰ ਨੀਵਾਂ ਹੋ ਜਾਣਾ ਚਾਹੀਦਾ ਸੀ। ਨਾਲੇ ਗੱਲ ਯਾਦ ਰੱਖਿਓ, ਜਿਹੜਾ ਟੁੱਟਿਆ ਹੁੰਦਾ ਜੇ ਉਹਨੂੰ ਤੇ ਦੁੱਗਣੇ ਪਿਆਰ ਦੀ ਲੋੜ, ਜੇ ਫਿਰ ਕਿਤੇ ਜੁੜੇਗਾ। ਘਰਾਂ ਵਿੱਚ ਅਕਸਰ ਕੀ ਹੁੰਦਾ ਹੈ, ਬੱਚਾ ਬਾਣੀ ਪੜ੍ਹਨੀ ਛੱਡ ਜਾਵੇ ਨਾ, ਅਸੀਂ ਮਨੋ ਮਨੀ ਨਫ਼ਰਤ ਕਰਨ ਲੱਗ ਜਾਂਦੇ ਹਾਂ। ਉਹ ਅੰਮ੍ਰਿਤ ਨਾ ਛਕੇ, ਅਸੀਂ ਮਨੋ ਮਨੀ ਗੁੱਸਾ ਕਰਨ ਲੱਗ ਜਾਂਦੇ ਜੇ। ਕਿਉਂ? ਕਿਉਂਕਿ ਉਹ ਜੀਵਨ ਹਾਲੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਭਗਤ ਕਬੀਰ ਜੀ ਕਹਿ ਰਹੇ ਨੇ, ਉਹ ਜਿਹੜਾ ਅੰਦਰ ਦੀਵਾ ਜਗੇਗਾ ਨਾ, ਗਿਆਨ ਦਾ ਦੀਵਾ, ਅਗੋਚਰ, ਇੱਕ ਪੜਿਆ ਸੀ ਅੱਖਾਂ ਨਾਲ, ਪੜਿਆ ਸੀ ਜ਼ੁਬਾਨ ਨਾਲ। ਗੁਰੂ ਪਿਆਰਿਓ, ਜਿਹੜੀ ਸੋਝੀ ਹੁੰਦੀ ਹੈ ਨਾ, ਉਹ ਅੱਖਾਂ ਤੇ ਗਿਆਨ ਇੰਦਰੀਆਂ ਰਾਹੀਂ ਨਹੀਂ ਹੁੰਦੀ, ਸੋਝੀ ਤਜਰਬੇ ਵਿੱਚੋਂ ਅੰਦਰੋਂ ਹੁੰਦੀ ਜੀ। ਆਖੋ ਵਾਹਿਗੁਰੂ, ਅੰਦਰੋਂ ਹੁੰਦੀ ਜੀ। ਜਦੋਂ ਸੋਝੀ ਆ ਗਈ, ਮਨਾ ਇਹ ਬੇਕਾਰ, ਇਹ ਮੇਰਾ ਅੰਦਰਲਾ ਜਨਮ ਮਰਨ ਮੇਰੇ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ, ਮੇਰੇ ਅੰਦਰਲੇ ਔਗਣ ਮੇਰੀ ਜ਼ਿੰਦਗੀ ਵਿੱਚ ਦੁੱਖਾਂ ਦੇ ਬੀਜ ਬੀਜ ਰਹੇ ਨੇ, ਮੈਨੂੰ ਦੁਖੀ ਕਰ ਰਹੇ ਨੇ, ਮੇਰਾ ਇੰਪ੍ਰੈਸ਼ਨ ਡਾਊਨ ਕਰ ਰਹੇ ਨੇ। ਜਦੋਂ ਸਮਝ ਪਈ, ਫਿਰ ਸੋਚਦਾ ਮੈਂ ਪੱਕੀਆਂ ਹੋਈਆਂ ਆਦਤਾਂ ਕਿਵੇਂ ਬਦਲਾਂ,
फिर जेड़ा शब्द लास्ट पढ़िया जा रहा सी सत्कार योग माता जी उस शब्द विच दस रहे सी हर बिन तेरो को ना सहाई। हुण तेरे अंदर बैठी हुई वाहिगुरु की जोत ही तेरिया आदतां बदल सकती जे बशर्ते के तू ओदी मदद लवे। आखो वाहिगुरु एक गरीब ओदी गरीबी च मदद ओही कर सकदा जिहदे कोल अपने कोल पैसे होणगे बशर्ते के उस तों मदद लैणी चाहुंदा होवे। ते जे गरीब गरीबी दी आकड़ विच फिरदा होवे पिंडां दे जीवन विच बहुत ऐसा हो जांदा गरीबी भी हुंदी है ओह गरीबी दी आकड़ विच किसे दी मदद भी नहीं लैणा चाहुंदे हुंदे। ये पापी मन ज्ञान दी गरीबी नाम दी गरीबी बख्शिश दी गरीबी गुणां दी गरीबी वाहिगुरु तो मदद भी नहीं लैनी चाहुंदा। आखो वाहिगुरु वाहिगुरु तो मंगदा है दुनिया दीआं चीज़ां मंगना ता सच एक जिस तुस देव है आप जित खाद है मन तृप्ति है नानक साहिब दा ओसो जी ज्ञान दा दीवा ओसो जी केड़ी है काट दीपक रहया समाई प्यारिया सोजी देन वाला दाता तेरे हिरदे विच है केवल तेरे हिरदे विच नहीं हर हिरदे विच समाया होया। भगत कबीर जी जिहड़ी गल कह रहे ने उस वेले कह रहे ने जो आप उस अवस्था विच पहुंचे ने अगली पंक्ति दस रही है कह कबीर अब जाने कहिंदे जो मैं प्रैक्टिकल रूप विच इस नूं समझिया ना जब जाने तो मन मानिया फिर मन भिज गया हुण ते घर नहीं वाहिगुरु दा दर दिखाई दिंदा। आखो वाहिगुरु सच जाणियो जिस घर विच असीं रह रहे हां ना उह घर साडा नहीं है गुरु दा है। जिस दिन मन ने समझ लिया ना उस दिन सारियां निशानियां गुरु घर वालियां उत्थे आ जाणगियां। आखो वाहिगुरु घर च आ जाणगियां। नोट करियो जिस दिन मन नूं समझ आ गई ना मेरा घर मेरे गुरु ने दिता है इस गुरु दे घर विच किधरे ते खंडा है किधरे गुरबाणी दीआं पंक्तियां ने गुरबाणी दे मोटोज ने किधरे गुरमत दे सिंबल्स ने फिर सिख दे घर विच भी आ जांदे जी। इत्थे गुरु ग्रंथ साहिब जी दा स्वरूप जी सिख दे घर विच भी है इत्थे दरबार साहिब भी है लंगर छकण वास्ते जगह भी है सिख दे घर विच भी गुरु ग्रंथ साहिब जी दा कमरा और लंगर छकण वास्ते भी जगह इथे भी रोजाना नितनेम है रहरा साहब का पाठ है सोहिला साहब का पाठ है फिर सिख के घर विच भी है क्योंकि पता लग गया मेरा नहीं है। सब तो पहले चरण पाए भाई लालो दे घर ते सब तो पहला अपना घर बनाया करतारपुर की धर्मशाला। करतारपुर की धर्मशाला दस दी है गुरु का घर कैसा होना चाहिए ते भाई लालो का घर दस रहा सिख का घर कैसा होना चाहिए। भगत कबीर जी कहिंदे हुण एक होर नवीं समस्या खड़ी हुंदी है ओ है मन माने लोग ना पतीजै। पहला ते लोकां नूं खुश कर लईदा सी जैसे को तैसा वाला सुभाव बना लईदा सी जिहे जा सामने वाला मिलिया ओहे जा मिल जांदा सी। हुण जदों सिधांतां ते तुरीदा ते दुनिया खुश नहीं हुंदी। आखो वाहिगुरु सच जाणियो कुछ गुरु कीआं गल्लां ਸਾਰਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਰੱਬ ਦੀਆਂ ਗੱਲਾਂ ਸਾਰਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਧਰਮ ਦੀਆਂ ਗੱਲਾਂ ਸਾਰਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ। ਭਗਤ ਕਬੀਰ ਜੀ ਕਹਿੰਦੇ ਹੁਣ ਲੋਕ ਖੁਸ਼ ਨਹੀਂ ਹੁੰਦੇ ਪਰ ਹੁਣ ਇੱਕ ਗੱਲ ਦੀ ਸਮਝ ਪੈ ਗਈ ਹੈ ਨਾ ਭਤੀਜੈ ਤੋ ਕਿਆ ਕੀਜੈ ਆਖਰੀ ਪੰਕਤੀ ਹੈ ਜੇ ਨਹੀਂ ਖੁਸ਼ ਹੁੰਦੇ ਤੇ ਤਾਂ ਕੀ ਹੋ ਗਿਆ। ਆਖੋ ਵਾਹਿਗੁਰੂ ਮਾਂ ਦੇ ਗੁਣ ਆਪਣੇ ਕਲਾਸ ਫੈਲੋਜ ਦੇ ਕੋਲ ਦੱਸਣੇ ਪੁੱਤਰ ਦਾ ਫਰਜ਼ ਹੈ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਨਾ ਲੱਗਣ ਫਿਰ ਕੀ ਹੋ ਗਿਆ ਨਹੀਂ ਲੱਗਦੇ ਹੋ ਸਕਦਾ ਉਹਨਾਂ ਨੂੰ ਐਸੀ ਮਾਂ ਨਾ ਮਿਲੀ ਹੋਵੇ। ਕੋਈ ਬੱਚਾ ਆਪਣੀ ਕਲਾਸ ਵਿੱਚ ਦੱਸਦਾ ਹੋਵੇ ਕਿ ਮੇਰੀ ਮਾਂ ਕਹਿੰਦੀ ਸੀ ਨਿਤਨੇਮ ਰੋਜ਼ਾਨਾ ਕਰਕੇ ਸਕੂਲ ਜਾਣਾ ਚਾਹੀਦਾ ਹੋ ਸਕਦਾ ਉਹਨੂੰ ਨਾ ਚੰਗਾ ਲੱਗਦਾ ਹੋਵੇ ਕਿਉਂਕਿ ਉਹਦੀ ਮਾਂ ਨਿਤਨੇਮ ਨਾ ਕਰਦੀ ਹੋਵੇ ਘਰ ਵਿੱਚ ਜ਼ਰੂਰੀ ਨਹੀਂ ਹੈ ਜਿਹੋ ਜਿਹਾ ਮਾਹੌਲ ਉਹਨੂੰ ਘਰ ਵਿੱਚੋਂ ਮਿਲਦਾ ਸੀ ਉਹ ਜਿਹਾ ਉਹਨੂੰ ਚੰਗਾ ਲੱਗੇਗਾ। ਇਸੇ ਤਰ੍ਹਾਂ ਗੁਰੂ ਸਾਡੀ ਮਾਂ ਹੈ ਗੁਰੂ ਸਾਡੇ ਪਿਤਾ ਨੇ ਗੁਰੂ ਦੀਆਂ ਬਾਤਾਂ ਵਾਹਿਗੁਰੂ ਦੀਆਂ ਬਾਤਾਂ ਭਗਤ ਕਬੀਰ ਜੀ ਕਹਿੰਦੇ ਜੇ ਕਿਸੇ ਨੂੰ ਨਹੀਂ ਵੀ ਚੰਗੀਆਂ ਲੱਗਦੀਆਂ ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤਾਂ ਕਿਆ ਕੀਜੈ ਫਿਰ ਕੀ ਹੈ। ਗੁਰੂ ਕੀਆਂ ਬਾਤਾਂ ਕਹਿਣ ਵਾਲਾ
ਕਿਸੇ ਨੂੰ ਨਾ ਚੰਗੀਆਂ ਲੱਗਣ, ਉਹਦਾ ਆਪਣਾ ਵਿਸ਼ਵਾਸ ਪਰਪੱਕ ਹੁੰਦਾ ਜਾਂਦਾ ਹੈ, ਉਹਦੇ ਆਪਣੇ ਵਿਚਾਰ ਪਰਪੱਕ ਹੁੰਦੇ ਜਾਂਦੇ ਨੇ, ਉਹਦੀ ਆਪਣੀ ਸੋਚ ਪਰਪੱਕ ਹੁੰਦੀ ਜਾਂਦੀ ਹੈ, ਫਿਰ ਇੱਕ ਵਿਸ਼ਵਾਸ ਬਣ ਜਾਂਦਾ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੁਰੂ ਰਹਿਮਤ ਕਰਨ, ਇਹ ਸੋਝੀ ਗਿਆਨ ਦਾ ਦੀਪਕ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਨੂੰ ਵੀ ਗੁਰੂ ਕੀ ਬਾਣੀ ਦੇ ਵਿੱਚੋਂ ਸਹਿਜ ਅਵਸਥਾ ਮਿਲ ਜਾਵੇ। ਪੁੱਲ ਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਅਸੀਂ ਸੰਦੇਖ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।